ਦਾ ਹਜੇ ਮੁੰਡਾ ਹੈ ਮੇਰੇ ਪਰਮੇਸ਼ਰ ਦੇ ਗੁਰਬਾਣੀ ਨੇ ਉਹ ਵਿਭਾਗੀ ਤੌਰ ਤੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡੀ ਕਿਰਪਾ ਕੀਤੀ ਹੈ ਸਾਰੇ ਜਿੰਨੇ ਪਿਆਰ ਵਾਲੇ ਭਗਤ ਹਨ ਕੋਈ ਧਰਮ ਦਾ ਵਿਤਕਰਾ ਨਹੀਂ ਕੀਤਾ ਕੋਈ ਜਾਤ ਦਾ ਵਿਤਕਰਾ ਨਹੀਂ ਕੀਤਾ ਉਹਨਾਂ ਪਿਆਰ ਵਾਲੇ ਪੁਰਖਾਂ ਦੇ ਹਿਰਦੇ ਤੋਂ ਉਤਰੀ ਹੋਈ ਬਾਣੀ ਹੈ ਉਹ ਬਾਣੀ ਜਿਹੜੇ ਪੁਰਖ ਬਣਨਗੇ ਉਹਨਾਂ ਦੇ ਹਿਰਦੇ ਤੇ ਵੀ ਪਿਆਰ ਗੁਰੂ ਦਾ ਪਿਆਰ ਉਤਰਦਾ ਹੈ ਇਹ ਗੁਰਬਾਣੀ ਦਾ ਸੁਭਾਅ ਹੈ ਜਿਹੜੇ ਗੁਰਬਾਣੀ ਪੜ੍ਹਦੇ ਹੈ ਜਿਹੜਾ ਪੁਰਖਾਂ ਦੀ ਹੋਂਦ ਰੋਲ ਇਸੇ ਕਰਕੇ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਉਹਨਾਂ ਪੁਰਖਾਂ ਦੀ ਹੈ ਜਿਹਨਾਂ ਪੁਰਖਾਂ ਦੇ ਹਿਰਦੇ ਤੇ ਹੋਂਦ ਦੀ ਅੰਤ ਖਤਮ ਹੋ ਚੁੱਕੀ ਹੈ ਸਤਿਗੁਰੂ ਬਾਣੀ ਉੱਠ ਲਿਖਦੇ ਜੇ ਪ੍ਰਾਣੀ ਹੋਮੈ ਕਰੀ ਕਰਤਾ ਰਾਮ ਪਛਾਣ ਉਹ ਨਾਨਕ ਬਹੁਮੁਖ ਨਰ ਇਹ ਮਨਸਾ ਕੀ ਮਾਨ ਇਹ ਗੁਰਬਾਣੀ ਦਾ ਸੁਭਾਅ ਹੈ ਜਿਹੜੇ ਪੁਰਖ ਪੜ੍ਹਦੇ ਨੇ ਉਹਨਾਂ ਪੁਰਖਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਉਹ ਪੁਰਖ ਨਿਰਵੈਰ ਹੋ ਜਾਂਦੇ ਨੇ ਨਿਰਭਉ ਹੋ ਜਾਂਦੇ ਨੇ ਜੋ ਸਤਿਗੁਰੂ ਜੀ ਦੇ ਅੰਦਰ ਪਵਿੱਤਰ ਗੁਣ ਨੇ ਜੋ ਗੁਰਬਾਣੀ ਦੇ ਅੰਦਰ ਗੁਣ ਨੇ ਉਹਨਾਂ ਪੜ੍ਹਨ ਵਾਲੇ ਗੁਰਮੁਖਾਂ ਦੇ ਅੰਦਰ ਵੀ ਉਹ ਗੁਣ ਆਪਣੇ ਆਪ ਆ ਕੇ ਵਸ ਜਾਂਦੇ ਮਿਸਾਲ ਦੇ ਤੌਰ ਤੇ ਕੋਈ ਕਿਸੇ ਮਨੁੱਖ ਦੇ ਅੰਦਰ ਮਨ ਮੈਲਾ ਹੈ ਭਾਵੇਂ ਤਨ ਦੀ ਪਵਿੱਤਰਤਾ ਜਿੰਨੀ ਮਰਜ਼ੀ ਕਰੀ ਜਾਵੇ ਮਨ ਦੇ ਮੈਲਿਆ ਹੋਣ ਨਾਲ ਸਾਰੇ ਇੰਦਰੇ ਵੀ ਮੈਲੇ ਹੋ ਜਾਂਦੇ ਅੱਖਾਂ ਮੈਲਾ ਦੇਖਣ ਦੀਆਂ ਮਨ ਦੀ ਭਾਵਨਾ ਮੈਲੀ ਹੈ ਕੰਨ ਮੈਲਾ ਮੰਦੀਆਂ ਗੱਲਾਂ ਸੁਣਨਗੇ ਮੂੰਹ ਤੋਂ ਮਨੁੱਖ ਗੰਦਾ ਮੰਦਾ ਬੋਲੇਗਾ ਜਿਸ ਮਨੁੱਖ ਦਾ ਮਨ ਪਵਿੱਤਰ ਹੈ ਉਸ ਪੁਰਖ ਦੀਆਂ ਅੱਖਾਂ ਜਿਹੜੀਆਂ ਨੇ ਉਹ ਪਵਿੱਤਰਤਾ ਹੀ ਦੇਖਣਗੀਆਂ ਉਸ ਮਨੁੱਖ ਦੇ ਜਿਹੜੇ ਕੰਨ ਨੇ ਉਹ ਪਵਿੱਤਰ ਵਚਨ ਸੁਣਨ ਵਾਸਤੇ ਤਿਆਰ ਹੋਣਗੇ ਉਸ ਮਨੁੱਖ ਦੀ ਜਿਹੜੀ ਜੀਭ ਹੈ ਉਹ ਪਵਿੱਤਰ ਵਚਨ ਬੋਲੇਗੀ ਗੁਰਬਾਣੀ ਬੋਲੇਗੀ ਮਨ ਮੈਲੇ ਸਭ ਕੁਛ ਮੈਲਾ ਤਨ ਤਨ ਧੋਤੇ ਹਨ ਮਨ ਸੱਚਾ ਨਾ ਹੋਏ ਜਿਹਨਾਂ ਗੁਰਖਾਂ ਦੇ ਮਨ ਮੈਲੇ ਨੇ ਉਹਨਾਂ ਨੂੰ ਸਾਰੇ ਸੰਸਾਰ ਦੇ ਲੋਕ ਨੂੰ ਮੈਲੇ ਦਿਸਦੇ ਨੇ ਇਸ ਕਰਕੇ ਗੁਰਮੁਖ ਪਿਆਰੀ ਗੁਰਬਾਣੀ ਨੇ ਨਿਰਮਲ ਬਾਣੀ ਹੈ ਪਵਿੱਤਰ ਬਾਣੀ ਹੈ ਜਿਹੜੇ ਗੁਰਮੁਖ ਇਹ ਗੁਰਬਾਣੀ ਨਾਲ ਜੁੜੇ ਉਹਨਾਂ ਦੇ ਮਨ ਵੀ ਪੁਰਸ਼ਾਂ ਦੇ ਪਵਿੱਤਰ ਹੋ ਜਾਂਦੇ ਕਿਉਂਕਿ ਪਵਿੱਤਰ ਪੁਰਸ਼ਾਂ ਦੇ ਹਿਰਦੇ ਤੋਂ ਬਾਣੀ ਉਤਰੀ ਹੋਈ ਜੋ ਸਤਿਗੁਰੂ ਜੀ ਤਿੰਨ ਦਿਨ ਬਾਣੀ ਪੜ੍ਹੀ ਹੈ ਜੇ ਧਰਤੀ ਤੇ ਬਾਣੀ ਆਪਾਂ ਪੜ੍ਹਦੇ ਹਾਂ ਮਿਸਾਲ ਦੇ ਤੌਰ ਤੇ ਨਦਰ ਵਿੱਚ ਜੋ ਗੁਰਦੁਆਰਾ ਹੁੰਦਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂਦੇ ਨੇ ਹਰ ਕੋਈ ਮਨੁੱਖ ਦੂਰੋਂ ਦੇਖ ਕੇ ਉਸ ਸਥਾਨ ਨੂੰ ਮੱਥਾ ਟੇਕ ਲੈਂਦਾ ਕਿਉਂਕਿ ਧਰਤੀ ਪਵਿੱਤਰ ਹੋ ਜਾਂਦੀ ਹੈ ਸਤਿਗੁਰੂ ਜੀ ਦੇ ਚਰਨ ਪੈਣ ਦੇ ਨਾਲ ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤੇਰਾ ਸਮਾਣੀ ਜੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਹੈ ਸੱਚੀ ਬਾਣੀ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਵੀ ਬਹੁਤ ਗ੍ਰੰਥ ਸਨ ਵੇਦ ਸ਼ਾਸਤਰ ਸਨ ਉਹਨਾਂ ਦਾ ਵੀ ਸੁਭਾਅ ਜਿਹੜਾ ਸੀ ਪਰਮੇਸ਼ਰ ਦੇ ਬੁਲਾਉਣ ਵਾਲਾ ਸੀ ਮਨੁੱਖ ਨੂੰ ਸੇਧ ਦਿੰਦੇ ਸਨ ਇਹ ਨਹੀਂ ਕਿ ਉਹਨਾਂ ਵਿੱਚ ਤਾਕਤ ਘੱਟ ਸੀ ਉਹਦੇ ਮਹਾਂਪੁਰਸ਼ਾਂ ਦੇ ਰਚੇ ਹੋਏ ਗ੍ਰੰਥ ਸਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਬਾਣੀ ਰਚੀ ਹੈ ਉਸ ਵੇਲੇ ਕੁਝ ਬ੍ਰਾਹਮਣ ਲੋਕਾਂ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਵਾਲ ਰੱਖਿਆ ਸੀ ਕਹਿੰਦੇ ਮਹਾਰਾਜ ਜੀ ਨੇ ਵੇਦ ਸ਼ਾਸਤਰ ਪਹਿਲਾਂ ਰਚੇ ਹੋਏ ਨੇ ਕੀ ਉਹ ਮਨੁੱਖ ਦਾ ਭਲਾ ਨਹੀਂ ਕਰ ਸਕਦੇ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਇਹ ਨਵਾਂ ਗ੍ਰੰਥ ਰਚਣ ਲੱਗੇ ਹੈ ਕੀ ਉਹ ਪਹਿਲੇ ਗ੍ਰੰਥਾਂ ਦੀ ਤਾਕਤ ਘੱਟ ਸੀ ਕੀ ਉਹ ਪਹਿਲੇ ਗ੍ਰੰਥ ਜਿਹੜੇ ਸਨ ਮਨੁੱਖ ਨੂੰ ਸੇਧ ਨਹੀਂ ਸੀ ਦਿੰਦੇ ਕੀ ਉਹ ਪਹਿਲੇ ਗ੍ਰੰਥਾਂ ਵਿੱਚ ਕੋਈ ਕਮੀ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਿਨਾਂ ਵਿਦਵਾਨ ਬ੍ਰਾਹਮਣ ਪੁਰਖਾਂ ਨੂੰ ਇੱਕ ਵਚਨ ਦਿੱਤਾ ਸੀ ਭਾਈ ਗੁਰਮੁਖੋ ਸੰਸਾਰ ਵਿੱਚ ਕਿੰਨੇ ਸਾਧਨ ਨੇ ਧਰਤੀ ਨੂੰ ਪਾਣੀ ਲਾਉਣ ਵਾਸਤੇ ਖਿੰਚਣ ਵਾਸਤੇ ਕਿਸੇ ਨੇ ਖੂਹ ਲਾਇਆ ਹੋਇਆ ਕੋਈ ਨਹਿਰ ਰਾਹੀਂ ਸਿਲਦਾ ਹੈ ਕੋਈ ਕਿਸੇ ਢੰਗ ਤਰੀਕੇ ਨਾਲ ਆਪਣੀ ਖੇਤੀ ਰੁਕਦੇ ਦਿੱਤੇ ਉਹਨੂੰ ਹਰਿਆ ਭਰਿਆ ਬਨਸਪਤੀ ਨੂੰ ਰੱਖਦਾ ਹੈ ਕਿ ਸਾਰੀ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿ ਸਾਰੀ ਧਰਤੀ ਤੇ ਬਨਸਪਤੀ ਹਰੀ ਭਰੀ ਹੋ ਗਈ ਹੈ। ਉਹ ਕਹਿੰਦਾ ਗੱਡੀ ਮਹਾਰਾਜ ਨੇ ਜਿਹੜੇ ਪਾਈ ਸਮੁੰਦਰ ਕੋ ਪਾਣੀ ਦਾ ਪਾਣੀ ਬੇਸਾਰ ਪਰ ਸਮੁੰਦਰ ਵਿੱਚ ਸਮਰੱਥਾ ਨਹੀਂ ਹੈ ਉਹ ਪਹਾੜਾਂ ਤੇ ਜਾ ਕੇ ਪਾਣੀ ਨਾਲ ਬਨਸਪਤੀ ਨੂੰ ਹਰਿਆ ਭਰਿਆ ਕਰਦੇ ਕਹਿਣ ਲੱਗੇ ਇਸ ਤਰ੍ਹਾਂ ਬਾਕੀ ਸਾਧਨ ਨੇ ਧਰਤੀ ਨੂੰ ਬਨਸਪਤੀ ਨੂੰ ਹਰਿਆ ਭਰਿਆ ਕਰਨ ਵਾਸਤੇ ਇਹ ਜਲ ਦਿੰਦੇ ਨੇ ਧਰਤੀ ਵਿੱਚੋਂ ਜਲ ਨਿਕਲਦਾ ਹੈ ਉਹ ਜਲ ਦੇ ਸਾਧਨ ਲੈ ਕੇ ਮਨੁੱਖ ਧਰਤੀ ਤੇ ਹਰਿਆਲੀ ਆਉਂਦੀ ਆ ਮਨੁੱਖ ਦੀ ਆਪਣੀ ਕਮਾਈ ਕਰਕੇ ਮਨੁੱਖ ਕਿਸੇ ਨਾ ਕਿਸੇ ਸਾਧਨ ਨਾਲ ਉਸ ਧਰਤੀ ਨੂੰ ਹਰਿਆ ਭਰਿਆ ਕਰਦਾ ਹੈ। ਜਿਸ ਤਰ੍ਹਾਂ ਭਾਈ ਗੁਰਮੁਖ ਸਾਡਾ ਵੀ ਇਹ ਗੁਰਬਾਣੀ ਇੱਕ ਜਿਸ ਤਰ੍ਹਾਂ ਬਾਕੀ ਗ੍ਰੰਥ ਦੁਨੀਆਂ ਦਾ ਪਤਾ ਕਰਦੇ ਨੇ ਕਿ ਸਾਡੀ ਵੀ ਜਿਹੜੀ ਗੁਰਬਾਣੀ ਅਸੀਂ ਗ੍ਰੰਥ ਰੱਖਣ ਲੱਗੇ ਹਾਂ ਇਹ ਦੀਨ ਦੇ ਭਲੇ ਮਾਤਰ ਕਲਿਆਣਕਾਰੀ ਬਾਣੀ ਉਚਾਰੀ ਹੈ। ਜਿਹੜਾ ਵੀ ਕੋਈ ਗੁਰਖ ਇਸ ਗੁਰਬਾਣੀ ਦੇ ਆਸ਼ੇ ਅਨੁਸਾਰ ਸੰਸਾਰ ਦੇ ਜੀਵਨ ਨੂੰ ਚਲਾਏਗਾ ਉਹ ਕੁਛ ਭਾਵ ਸਾਧਨ ਦਾ ਪੜ੍ਹਨਗੇ ਉਹਨਾਂ ਪੁਰਸ਼ਾਂ ਦੀ ਜੈ ਜੈਕਾਰ ਵੀ ਸੰਸਾਰ ਵਿੱਚ ਹੋਵੇ। ਹਰ ਮਾਤਾ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਹਨਾਂ ਪੁਰਸ਼ਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਮਨਸਕਾਰਾਂ ਕਰਨ ਲੱਗ ਜਾਂਦਾ। ਸਤਿਗੁਰੂ ਦੀ ਪਵਿੱਤਰ ਬਾਣੀ ਦੱਸਦੀ ਹੈ ਜਿਹੜਾ ਅੰਤਰ ਹਿਰਦਾ ਸ਼ੁੱਧ ਹੈ ਇਸ ਜਨਕ ਉਹ ਸਭ ਨਮਸਕਾਰੀ ਜਿਹੜਾ ਅੰਦਰ ਨਾਮ ਨਿਧਾਨ ਹੈ ਇਸ ਜਨਕ ਉਹ ਹੌਂਬਲੇਕਾਰੀ ਗਲਤਾ ਮਨ ਦੀ ਸ਼ੁੱਧੀ ਵੀ ਹੈ। ਜਦ ਗੁਰਬਾਣੀ ਮਨ ਨੂੰ ਸ਼ੁੱਧੀ ਕਰਦੀ ਹੈ ਇਹ ਧਰਤੀ ਨੂੰ ਵੀ ਪਵਿੱਤਰ ਕਰਦੀ ਹੈ। ਜਿੱਥੇ ਗੁਰਬਾਣੀ ਪੜ੍ਹੀਏ ਧਰਤੀ ਪਵਿੱਤਰ ਹੁੰਦੀ ਹੈ। ਬਹੁਤ ਸਾਰੇ ਐਸੇ ਸਥਾਨ ਨੇ ਜਿੱਥੇ ਜਿੱਥੇ ਮਹਾਂਪੁਰਸ਼ਾਂ ਨੇ ਚਰਨ ਪਾਏ ਨੇ ਉਹਨਾਂ ਦੇ ਚਰਨ ਪੈਣਾ ਧਰਤੀ ਪਵਿੱਤਰ ਹੋ ਗਈ। ਨਾਮ ਜਪਣ ਵਾਲੇ ਗੁਰਮੁਖ ਜਿੱਥੇ ਵੀ ਧਰਤੀ ਤੇ ਬੈਠੇ ਉਹ ਧਰਤੀ ਪਵਿੱਤਰ ਹੋ ਗਈ ਹੈ ਉਹ ਧਰਤੀ ਤੀਰਥ ਬਣ ਗਈ ਹੈ। ਤੀਰਥਾਂ ਨੇ ਸਾਧੂ ਨੇ ਪੈਦਾ ਕੀਤੇ ਸਾਧੂ ਨੇ ਤੀਰਥ ਪੈਦਾ ਕੀਤੇ। ਨਾਮ ਜਪਣ ਵਾਲੇ ਪੁਰਖਾਂ ਦਾ ਤੇ ਚਰਨ ਪੈਣ ਨਾਲ ਧਰਤੀ ਪਵਿੱਤਰ ਹੁੰਦੀ ਹੈ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਭਾਈ ਗੁਰਜੋਤ ਜੀ ਸਤਿਗੁਰੂ ਜੀ ਦਾ ਰਿਸ਼ਤੇਦਾਰ ਵਿੱਚੋਂ ਸਾਧੂ ਲੱਗਦਾ ਸੀ ਭਾਈ ਸਾਈ ਦਾਸ ਉਹਨੇ ਆਪਣੇ ਮਕਾਨ ਨਵੇਂ ਬਣਾਏ ਨਵੇਂ ਮਕਾਨ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸੁਨੇਹਾ ਵੀ ਭੇਜਿਆ ਕਿ ਅਸੀਂ ਨਵੇਂ ਮਕਾਨ ਬਣਾਏ ਨੇ ਚਰਨ ਪਾਓ। ਔਰ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਨਕ ਮਤੇ ਨੂੰ ਜਾਣ ਵਾਸਤੇ ਤਿਆਰੀ ਕੀਤੀ ਸੀ ਪਰ ਸਾਹਿਬਾਂ ਨੇ ਸਾਈਂ ਦਾਸ ਦਾ ਪ੍ਰੇਮ ਦੇਖ ਕੇ ਕਿਉਂਕਿ ਸਾਈਂ ਦਾਸ ਨੇ ਕਿਹਾ ਮੈਂ ਉਨ੍ਹਾਂ ਚਿਰ ਉਸ ਮਕਾਨ ਵਿੱਚ ਪ੍ਰਵੇਸ਼ ਨਹੀਂ ਕਰਨਾ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਨੂੰ ਚਰਨ ਪਾ ਕੇ ਪਵਿੱਤਰ ਨਹੀਂ ਕਰਦੇ। ਸਾਹਿਬ ਉਹਦਾ ਪ੍ਰੇਮ ਦੇਖ ਕੇ ਨਾਨਕ ਮਤੇ ਦਾ ਜਿਹੜਾ ਸਤਿਗੁਰੂ ਜੀ ਨੇ ਪ੍ਰੋਗਰਾਮ ਬਣਾਇਆ ਸੀ ਉਸ ਪ੍ਰੋਗਰਾਮ ਨੂੰ ਸਤਿਗੁਰੂ ਜੀ ਨੇ ਮਿਸ ਕਰਕੇ ਤੇ ਸਤਿਗੁਰੂ ਜੀ ਭਾਈ ਵੀ ਜੋ ਜੀ ਸਾਈਂ ਦਾਸ ਨੂੰ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਪਹੁੰਚੇ ਉਸ ਮਕਾਨ ਵਿੱਚ ਚਰਨ ਪਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਦਾਸ ਸਾਈਂ ਦਾਸ ਦੇ ਮਨ ਦੀ ਭਾਵਨਾ ਪੂਰੀ ਕੀਤੀ। ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਆ ਧਰਤੀ ਪਵਿੱਤਰ ਹੋ ਜਾਂਦੀ ਹੈ ਉਹ ਧਰਤੀ ਸੋਮਨਿਤ ਹੋ ਜਾਂਦੀ ਹੈ। ਚਾਹੇ ਅਰਿਆੜ ਹੋਵੇ ਜਾਂ ਪਹਾੜ ਹੋਵੇ ਉਹ ਧਰਤੀ ਭਾਵੇਂ ਦੇਖਣ ਵਾਸਤੇ ਜਿੱਦਾਂ ਦੀ ਮਰਜ਼ੀ ਹੋਵੇ ਜਦੋਂ ਗੁਰੂ ਉੱਥੇ ਬੈਠ ਜਾਂਦਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਦੋ ਥਾਂ ਸੁਹਾਵਾ ਰਾਮ ਰਾਜੇ ਉਹ ਧਰਤੀ ਸੋਮ ਨਹੀਂ ਹੋ ਜਾਂਦੀ ਹੈ। ਭਾਵੇਂ ਪਹਾੜਾਂ ਵਿੱਚ ਨਾਮ ਜਪਣ ਵਾਲੇ ਦੇਵੀ ਦੇਵ ਕੇ ਪਹਾੜਾਂ ਵਿੱਚ ਜਾ ਕੇ ਬੈਠਦੇ ਪਹਾੜ ਸੋਮ ਨਹੀਂ ਹੋ ਗਏ। ਇਸ ਤਰ੍ਹਾਂ ਭਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋ ਜਾਂਦਾ ਉਹ ਭਾਵੇਂ ਪਹਾੜ ਵਾਲੀ ਧਰਤੀ ਹੋਵੇ ਉਹ ਧਰਤੀ ਨੂੰ ਦੁਨੀਆਂ ਨਮਸਕਾਰ ਕਰਨ ਲੱਗ ਜਾਂਦੀ ਹੈ। ਇਸ ਕਰਕੇ ਪਵਿੱਤਰ ਬਾਣੀ ਹੈ ਜੇ ਧਰਤੀ ਤੇ ਪੜ੍ਹੀ ਜਾਂਦੀ ਧਰਤੀ ਪਵਿੱਤਰ ਹੋ ਜਾਂਦੀ। ਜਿਹੜੇ ਮਨੁੱਖ ਜੀਵ ਕਰਕੇ ਪੜ੍ਹਦੇ ਉਹਨਾਂ ਦੀ ਜੀਵ ਨੂੰ ਧਰਤਾ ਦਾ ਦਰਜਾ ਸਤਿਗੁਰੂ ਜੀ ਨੇ ਦਿੱਤਾ ਧਰਤਾ ਦੱਸਣਾ ਧਨ ਧਨ ਹੈ ਮੇਰੇ ਜਿੰਦੜੀ ਜੇ ਗੁਣ ਗਾਵੇ ਹਰ ਪ੍ਰਭ ਤੇਰੇ ਨਾਮ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਤੇ ਜੀ ਜਿਨ੍ਹਾਂ ਨੇ ਪਰਮੇਸ਼ਰ ਦੇ ਗੀਤ ਗਾਏ ਨੇ ਪਰਮੇਸ਼ਰ ਦੀ ਮਹਿਮਾ ਗਾਈ ਹੈ ਸਤਿਗੁਰੂ ਜੀ ਕਹਿੰਦੇ ਜਿਹੜੀ ਉਹਦੀ ਸਿਫਤ ਪਰਮੇਸ਼ਰ ਦੀ ਕੋਈ ਕਰਦਾ ਉਹ ਸੰਸਾਰ ਦੇ ਭਾਵ ਸਾਗਰ ਨੂੰ ਮਨੁੱਖ ਆ ਜਾਂਦਾ। ਭਾਵੇਂ ਜੀਵ ਸਾਰਾ ਦਿਨ ਬੋਲਦੀ ਹੈ ਪਰ ਗੁਰਮੁਖੋਂ ਬੋਲਦਿਆਂ ਬੋਲਦਿਆਂ ਥੱਕਦੀ ਨਹੀਂ ਹੈ। ਜਦੋਂ ਰੱਬ ਦੇ ਗੁਣ ਜੀਵ ਗਾਉਣ ਲੱਗਦੀ ਹੈ ਤੇ ਥੱਕ ਜਾਂਦੀ, ਇਹ ਅੱਗੇ ਤੁਰਦੀ ਨਹੀਂ ਹੈ। ਪਰੰਤੂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖਦੇ ਤੂੰ ਸੱਚਾ ਸਾਹਿਬ ਸਿਫਤ ਸਹਾਰਿਓ ਜਿਨ ਕੀਤੀ ਸੋ ਪਾਰ ਪਿਆ। ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੇਰੀ ਸਿਫਤ ਸਲਾਹ ਕੀਤੀ ਆ ਉਹ ਧਰਤੀ ਦੇ ਭਾਵ ਸਾਗਰ ਧਰਤੀ ਘੁਮਾ ਕੇ ਇਸ ਸੰਸਾਰ ਦੇ ਭਾਵ ਸਾਗਰ ਨੂੰ ਕਰ ਗਏ ਨੇ। ਉਹਨਾਂ ਪੁਰਸ਼ਾਂ ਦੀ ਮਹਿਮਾ ਗੁਰਬਾਣੀ ਨੇ ਗਾਈ ਜਿਹੜੇ ਗੁਰੂ ਦੀ ਸਿਫਤ ਸਲਾਹ ਕਰਦੇ ਨੇ। ਸੋ ਪਾਤਸ਼ਾਹ ਹੋ ਸਾਹਾਂ ਪਾਤਸ਼ਾਹ ਸਿਵ ਨਾਨਕ ਰਹਿਣ ਰਜਾ ਜਿਹੜੇ ਗੁਰੂ ਦੀ ਰਜਾ ਵਿੱਚ ਰਹਿੰਦੇ ਜਿਹੜੇ ਪਰਮੇਸ਼ਰ ਦੀ ਮਹਿਮਾ ਗਾਉਂਦੇ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਇਸ ਕਰਕੇ ਭਾਈ ਜੀ ਸੀਸ ਗੁਰੂ ਦੇ ਚਰਨਾਂ ਵਿੱਚ ਝੁਕਦਾ ਹੈ ਉਹ ਵੀ ਧਰਤਾ ਦੇ ਗੁਰੂ ਹੈ। ਸੋ ਸੀਸ ਪਾਵਨ ਭਲਾ ਪਵਿੱਤਰ ਹੈ ਮੇਰੀ ਗੁਜਰ ਜੀ ਜੋ ਜਾਏ ਲਗੇ ਗੁਰ ਪੈਰੇ ਨਾ ਗੁਰੂ ਦੇ ਪੈਰਾਂ ਤੇ ਗੁਰੂ ਦੇ ਚਰਨਾਂ ਤੇ ਸੀਸ ਝੁਕ ਜਾਵੇ ਉਹ ਸੀਸ ਪਵਿੱਤਰ ਹੈ। ਉਹ ਕੰਨ ਵੀ ਪਵਿੱਤਰ ਨੇ ਵੀਰ ਪਵਿੱਤਰ ਹੈ ਤੇ ਨੇਤਰ ਭਲੇ ਸੋਹਣੀ ਹੈ ਮੇਰੀ ਗੁਜਰ ਜੀ ਕਰੇ ਦਰਸ਼ਨ ਹਰ ਪਰ ਤੇਰੇ ਰਾਮ ਗੁਰੂ ਦੇ ਦਰਸ਼ਨ ਜਦੋਂ ਅੱਖਾਂ ਕਰਦੀਆਂ ਨੇ ਉਹ ਵੀ ਪਵਿੱਤਰ ਨੇ। ਜੇ ਪੈਰ ਗੁਰੂ ਵੱਲੋਂ ਤੁਰਦੇ ਨੇ ਪੈਰ ਵੀ ਪਵਿੱਤਰ ਨੇ। ਪਾਪ ਸੁਹਾਵੇ ਜਾਪਾ ਫਿਰ ਮਿਲਦੇ ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ ਜਾਪੋ ਜਸ ਗਾਵੇ ਜੀਵ ਪਿਆ ਪੁਸਤਰਨੀ ਤੇ ਮੁੱਖ ਸੁਹਾਵਾ ਜੇ ਗੁਰੂ ਦਾ ਜਸ ਗਾਉਂਦਾ। ਪੈਰ ਸੁਹਾਵੇ ਨੇ ਗੁਰੂ ਵੱਲੋਂ ਤੁਰਦੇ ਨੇ ਪਰ ਅੱਜ ਕੱਲ੍ਹ ਯੁੱਗ ਦਾ ਪ੍ਰਭਾਵ ਹੈ ਬਹੁਤ ਦੁਨੀਆਂ ਇਸ ਪਾਸੇ ਇਸ ਮਾਰਗ ਨੂੰ ਬਹੁਤ ਘੱਟ ਤੁਰਦੀ ਹੈ। ਭਾਈ ਸੰਸਾਰ ਦੇ ਕਲਯੁੱਗ ਦੇ ਬਾਗ ਤੇ ਦੁਨੀਆਂ ਸੰਸਾਰੀ ਮਾਰਗ ਦੇ ਤੁਰਨ ਵਾਸਤੇ ਤਾਂ ਬੜੀ ਦੁਨੀਆਂ ਤਿਆਰ ਹੈ। ਸੰਸਾਰ ਦੇ ਪਿੱਛੇ ਲੱਗਿਆ ਹਰੇਕ ਮਨੁੱਖਿਆ ਵੱਚ ਸੁਭਾਵ ਬਣਿਆ ਹੋਇਆ। ਗੁਰੂ ਦੇ ਮਾਰਗ ਤੇ ਚੜ੍ਹਦੇ ਉਹੀ ਪੁਰਖ ਚੜ੍ਹਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਦੇ ਭਾਗ ਬਰੰਗ ਹੁੰਦੇ ਨੇ ਉਹਨਾਂ ਪੁਰਖਾਂ ਨੂੰ ਗੁਰਬਾਣੀ ਪੜ੍ਹਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਕਰਮਹੀਣ ਉਹ ਕਰਮਹੀਣ ਪੁਰਸ਼ਾਂ ਦੇ ਸਤਿਗੁਰੂ ਉਹਨਾਂ ਪੁਰਸ਼ਾਂ ਨੂੰ ਕੀ ਦਰਜਾ ਦਿੰਦੇ ਨੇ ਉਹਨਾਂ ਪੁਰਸ਼ਾਂ ਨੂੰ ਪਸ਼ੂਆਂ ਤੋਂ ਵੀ ਸਤਿਗੁਰੂ ਜੀ ਨਿਖੇ ਦਰਜਾ ਦਿੰਦੇ ਨੇ। ਕਹਿੰਦੇ ਕਹਿੰਦੇ ਪੁਰਸ਼ਾਂ ਤੋਂ ਤਾਂ ਪਸ਼ੂ ਮੱਥੇ ਲੱਗਣਾ ਚੰਗਾ ਹੈ। ਕਈ ਵਾਰੀ ਕੋਈ ਮਨੁੱਖ ਮੱਥੇ ਲੱਗ ਜਾਵੇ ਕਹਿੰਦੇ ਭਾਈ ਅੱਜ ਮੇਰਾ ਕਾਰਜ ਬਣਿਆ ਹੋਇਆ ਵੀ ਗਿਰ ਗਿਆ ਫਲਾਨਾ ਬੰਦਾ ਮੱਥੇ ਲੱਗ ਗਿਆ। ਇਸ ਤਰ੍ਹਾਂ ਗੁਰਬਾਣੀ ਨੂੰ ਦੇਖਦੀ ਹੈ ਉਹਨਾਂ ਬੰਦਿਆਂ ਨਾਲੋਂ ਪਸ਼ੂ ਮੱਥੇ ਲੱਗਾ ਚੰਗਾ ਜਿਹੜੇ ਬਾਣੀ ਨਹੀਂ ਪੜ੍ਹਦੇ ਰੱਬ ਦਾ ਨਾਮ ਨਹੀਂ ਜਪਦੇ। ਸਤਿਗੁਰੂ ਬਾਣੀ ਵਿੱਚ ਉਹਨਾਂ ਪੁਰਖਾਂ ਦਾ ਜ਼ਿਕਰ ਕਰਦੇ ਪਸ਼ੂ ਮੇਰੇ ਚੰਗਿਆਈਆਂ ਕਰ ਖਾਵੇ ਅੰਮ੍ਰਿਤ ਦੇ ਪਸ਼ੂ ਸਰਵਾੜ ਖਾਵੇ ਅੰਮ੍ਰਿਤ ਵਰਗਾ ਦੁੱਧ ਦਿੰਦੇ। ਉਹਨਾਂ ਪੁਰਖਾਂ ਨਾਲੋਂ ਪਸ਼ੂ ਚੰਗੇ ਨਾਮ ਵਿਖਾਉਣੇ ਆਦਮੀ ਪ੍ਰੇਰਿਤ ਜੀਵਨ ਕਰਮ ਕਰੇ ਨਾਮ ਤੋਂ ਜਿਵੇਂ ਪੁਰਖਾਂ ਦਾ ਧਰਿਆ ਉਹਨਾਂ ਜਿਨ੍ਹਾਂ ਕਰਮਾਂ ਕਰਕੇ ਮਨੁੱਖ ਨੂੰ ਸਤਿਗੁਰੂ ਜੀ ਜਿਉਣਾ ਤ੍ਰਿਗ ਦੱਸਦੇ ਨੇ। ਕਹਿੰਦੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੈ ਭਾਈ ਤ੍ਰਿਗ ਕਿਸੇ ਪੁਰਸ਼ ਨੂੰ 1000 ਵਾਰ ਫਿਰੇ ਮੂੰਹ ਕਹਿ ਦਿੰਦੇ ਤਾਂ ਇੱਕ ਵਾਰੀ ਤ੍ਰਿਗ ਬਣਦਾ। ਸਤਿਗੁਰੂ ਜੀ ਕਹਿੰਦੇ ਤ੍ਰਿਗ ਤ੍ਰਿਗ ਸਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਪੌੜੀ ਸੁਰਤੀ ਹਾ ਸਾਵੇ ਪਹਿਲਾ ਜਨਮ ਗਵਾਇਆ। ਜਿਹਨੇ ਖਾ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਕੱਪੜੇ ਪਹਿਨ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਬਹੁਤ ਸੁੰਦਰ ਦੇਹੀ ਲੈ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਸੌਂ ਕੇ ਸੁੰਦਰ ਗੁਜ਼ਾਰ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਸਮਝ ਲਓ ਉਹਨਾਂ ਦੇ ਹੱਥੋਂ ਪੌੜੀ ਸੁੱਟੀ ਹੋਈ ਹੈ ਉਹਨਾਂ ਦੇ ਹੱਥ ਵਿੱਚ ਪੌੜੀ ਨਹੀਂ ਹੈ। ਜਿਹੜੇ ਮਨੁੱਖ ਪੌੜੀ ਹੱਥ ਦੀਆਂ ਗੱਡਾ ਹੱਥ ਨਹੀਂ ਆ ਕਦੀ ਮੰਜ਼ਿਲ ਤੈਅ ਨਹੀਂ ਕਰ ਸਕਦੇ ਉੱਚੀ ਪੌੜੀ ਤੇ ਚੜ੍ਹ ਨਹੀਂ ਸਕਦੇ। ਇਸ ਕਰਕੇ ਸਾਨੂੰ ਭਗਤ ਨਹੀਂ ਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਏ ਨੇ ਜਿਹੜੇ ਪੁਰਖ ਇਸ ਮਾਰਗ ਤੇ ਚੱਲਦੇ ਆ ਉਹਨਾਂ ਪੁਰਖਾਂ ਦੀ ਮਹਿਮਾ ਗੁਰਬਾਣੀ ਨੇ ਗਾਈ ਹੈ। ਜਿਨ ਪ੍ਰਭ ਜਾਤਾ ਸੋ ਸੋਭਾ ਵੰਤ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣਿਆ ਸੋਭਾ ਵੰਤ ਉਹਨਾਂ ਦੀ ਸੋਭਾ ਸੰਸਾਰ ਨੇ ਕੀਤੀ ਹੈ। ਸਗਲ ਸੰਸਾਰ ਉਧਰੇ ਦਿਨ ਮੰਤ ਸਾਰਾ ਸੰਸਾਰ ਉਹਨਾਂ ਦਾ ਮੰਤਰ ਲੈ ਕੇ ਉਤਰਿਆ। ਇਸ ਕਰਕੇ ਗੁਰਮੁਖੋਂ ਗੁਰਬਾਣੀ ਕਹਿੰਦੇ ਨੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਗੁਰਮੁਖ ਪਰਿਵਾਰ ਨੇ ਮਨ ਦੀ ਭਾਵਨਾ ਕਰਕੇ ਨਵੇਂ ਮਕਾਨਾਂ ਦੀ ਉਸਾਰੀ ਕਰਕੇ ਸਤਿਗੁਰੂ ਜੀ ਦੇ ਚਰਨ ਪਵਾ ਕੇ ਆਪਣੇ ਮਨ ਦੀ ਭਾਵਨਾ ਪੂਰਨ ਕਰਨ ਵਾਸਤੇ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਆਰੰਭ ਪਾਸੋਂ ਰੋਜ਼ ਤੋਂ ਕਰਾਏ ਸਨ ਤੇ ਉਹਦੇ ਤੋਂ ਬਾਅਦ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਅਚਾਰੇ ਕੋਈ ਹੁਕਮਨਾਮੇ ਬਹੁਤ ਸਾਰੀ ਸੰਗਤ ਨੇ ਸਰਵਣ ਕੀਤੇ ਵੀ ਹੋਣਗੇ ਤੇ ਬਹੁਤ ਸਾਰੇ ਇੱਕ ਮਾਂਝੇ ਵੀ ਰਹਿ ਗਏ ਹੋਣਗੇ। ਹੁਕਮਨਾਮਾ ਤਾਂ ਜਿਸ ਕਾਰਜ ਵਾਸਤੇ ਬਾਣੀ ਪੜ੍ਹੀ ਹੈ ਪੂਰਾ ਕਾਰਜ ਵਰਤਾਏ ਹੁੰਦਾ, ਬਾਕੀ ਸਾਰੀ ਦੁਨੀਆਂ ਵਾਸਤੇ ਗਿਆਨ ਦੀ ਗੱਲ ਹੁੰਦੀ ਹੈ। ਜਿਸ ਕਾਰਜ ਵਾਸਤੇ ਬਾਣੀ ਪੜ੍ਹਦੇ ਹਾਂ ਔਰ ਜਿਸ ਮਨੁੱਖ ਨੇ ਬਾਣੀ ਪੜ੍ਹਾਈ ਹੈ ਜਾਂ ਪੜ੍ਹੀ ਹੈ ਇਹ ਸਾਰਾ ਕਾਰਜ ਉਹਦੇ ਵਾਸਤੇ ਗੁਰਮੁਖ ਪਿਆਰਿਓ ਉਹਦੇ ਪਰਛਾਏ ਹੁਕਮਨਾਮਾ ਹੁੰਦਾ। ਬਾਕੀ ਲੋਕਾਂ ਨੂੰ ਤਾਂ ਇਹ ਗੱਲ ਹੁੰਦੀ ਹੈ ਕਿ ਫਲਾਣੇ ਪੁਰਸ਼ ਨੇ ਬਾਣੀ ਪੜ੍ਹੀ ਸੀ ਉਹਨੂੰ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਇਸ ਹੁਕਮਨਾਮੇ ਦਾ ਤਾਤਪਰਿ ਤਾਂ ਬਹੁਤ ਵੱਡਾ, ਇਹਦੇ ਹੁਕਮਨਾਮੇ ਦੀ ਸਤਿਗੁਰੂ ਜੀ ਜੋ ਵੀ ਤਿੰਨ ਦਿਨ ਬਾਣੀ ਪੜ੍ਹੀ ਹੈ ਕੀ ਉਹਦੇ ਵਿੱਚ ਕੋਈ ਬੇਸਤਕਾਰੀ ਤਾਂ ਨਹੀਂ ਗੁਰੂ ਦੀ ਹੋਈ, ਕੀ ਉਹਦੇ ਵਿੱਚ ਗੁਰੂ ਦਾ ਸਤਿਕਾਰ ਹੋਇਆ, ਤਾਂ ਫਿਰ ਸਤਿਗੁਰੂ ਜੀ ਨੇ ਉਸ ਮਨੁੱਖ ਨੂੰ ਕੀ ਬਖਸ਼ਿਸ਼ ਕੀਤਾ। ਇਹ ਗੁਰਬਾਣੀ ਦੀ ਜਿਹੜਾ ਸਤ ਸੰਗ ਦੀ ਅਰਥ ਨੇ ਇਹ ਕੋਈ ਲਿਖਤੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਹੀਂ ਸਨ ਲਿਖੇ, ਉਹਨਾਂ ਨੂੰ ਗੁਰਸਿੱਖਾਂ ਨੇ ਬੇਨਤੀ ਵੀ ਕੀਤੀ ਸੀ ਮਹਾਰਾਜ ਜੇ ਅਰਥ ਵੀ ਨਾਲ ਲੱਗਦੇ ਹੁਣ ਤੁਸੀਂ ਗੁਰਬਾਣੀ ਰਖਾਈ ਆ ਨਾਲ ਲੱਗਦੇ ਅਰਥ ਵੀ ਸਮਝਾ ਦਿਓ, ਇਸ ਬਾਣੀ ਦੇ ਅਰਥ ਕੋਈ ਆਮ ਬੰਦਾ ਕਰ ਨਹੀਂ ਸਕਦਾ। ਪਹਿਲੀ ਗੱਲ ਤਾਂ ਗੁਰਮੁਖ ਤੋਂ ਬਿਨਾਂ ਗੁਰਬਾਣੀ ਸ਼ੁੱਧ ਨਹੀਂ ਹੁੰਦੀ, ਤੇ ਜੇ ਗੁਰਮੁਖ ਤੋਂ ਬਿਨਾਂ ਗੁਰਬਾਣੀ ਦਾ ਪਤਾ ਨਹੀਂ ਲੱਗਦਾ ਕਿ ਵਿਸਰਾਮ ਕਿੱਥੇ ਲਾਉਣਾ ਜੇ ਗੁਰਬਾਣੀ ਪੜ੍ਹਨੀ ਪਿਤਾ, ਤੇ ਬਹੁਤ ਸਾਰੇ ਅਣਜਾਣ ਗੁਰਮੁਖ ਗੁਰਬਾਣੀ ਨੂੰ ਕਈ ਵਾਰੀ ਗਲਤ ਪੜ੍ਹ ਜਾਂਦੇ ਤੇ ਗੁਰਮੁਖਾਂ ਦੀ ਸੰਗਤ ਕਰਨੀ ਪੈਂਦੀ ਹੈ। ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਗੁਰਬਾਣੀ ਸ਼ੁੱਧ ਹੁੰਦੀ ਹੈ, ਗੁਰਬਾਣੀ ਸ਼ੁੱਧ ਤੋਂ ਬਾਅਦ ਇਹਦਾ ਅੰਤਰੀ ਵਿਭਾਗ ਜੋ ਹੈ ਗੁਰਬਾਣੀ ਕੀ ਕਹਿੰਦੀ ਹੈ, ਹੁਕਮਨਾਮੇ ਨੇ ਸਾਨੂੰ ਕੀ ਬਖਸ਼ਿਸ਼ ਕੀਤਾ, ਉਹ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ ਹੈ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਪਵਿੱਤਰ ਬਾਣੀ ਲਿਖ ਕੇ ਇੱਕ ਬਿੰਦੀ ਦਾ ਤੇ ਅਧਿਕ ਦਾ ਫਰਕ ਰੱਖ ਲਿਆ, ਨਾ ਤਾਂ ਅਧਿਕ ਲਾਇਆ ਸਾਰੀ ਗੁਰੂ ਗ੍ਰੰਥ ਸਾਹਿਬ ਨਾ ਬਿੰਦੀ ਲਾਈ ਹੈ। ਗੁਰਸਿੱਖਾਂ ਦੇ ਪੁੱਛਣ ਤੇ ਸਤਿਗੁਰੂ ਜੀ ਨੇ ਬੇਨਤੀ ਕਰਨ ਤੇ ਦੱਸਿਆ ਭਾਈ ਗੁਰਮੁਖੋ ਕਿ ਬਿੰਦੀ ਤਾਂ ਅਧਿਕ ਅਸੀਂ ਤਾਂ ਨਹੀਂ ਲਾਏ ਆ, ਮੇਰੇ ਗੁਰਮੁਖ ਪਿਆਰੇ ਆਪਣੀ ਆਪਣੀ ਅਵਸਥਾ ਦੇ ਅਨੁਸਾਰ ਜਿੱਥੇ ਇਹਨੂੰ ਮੁਨਾਸਬ ਸਮਝਣਗੇ ਲਾ ਲਿਆ ਕਰਨਗੇ। ਸੰਤਾਂ ਜਾਣ ਬਾਣੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ, ਉੱਥੇ ਸਰਬੱਤ ਤਦ ਬਣੂੰਗਾ ਜਦ ਉੱਪਰ ਆਪਾਂ ਅਧਿਕ ਲਾਵਾਂਗੇ, ਜੇ ਕੱਲਾ ਹੀ ਲਿਖਦੇ ਤਾਂ ਸਰਬੱਤ ਬਣੂੰਗਾ। ਇਸ ਕਰਕੇ ਅਧਿਕ ਤਾਂ ਬਿੰਦੀ ਜਿੱਥੇ ਵੀ ਸਤਿਗੁਰੂ ਜੀ ਨੇ ਮੁਨਾਸਬ ਸਮਝੀ ਗੁਰਸਿੱਖਾਂ ਨੇ ਉੱਥੇ ਉੱਥੇ ਬਿੰਦੀ ਆਪਣੇ ਕੋਲੋਂ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਬਿੰਦੀ ਜਾਂ ਅਧਿਕ ਨਹੀਂ ਲਾਇਆ ਹੋਇਆ। ਬਹੁਤ ਸਾਰੇ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿੰਦੀਆਂ ਲਾ ਵੀ ਦਿੱਤੀਆਂ ਨੇ ਪਰ ਬੜਾ ਅਨਰਥ ਕਰ। ਇਸ ਕਰਕੇ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਰਾਜ ਨੇ ਉਸ ਵੇਲੇ 48 ਸਿੱਖਾਂ ਨੂੰ ਅਰਥ ਸੁਣਾਏ ਸੀ, ਇੱਕੋ ਵਾਰੀ ਅਰਥ ਸੁਣਾਏ ਤੇ ਸਾਰੇ ਸਿੱਖ ਵਧੇਰ ਹੋ ਗਏ ਸਨ ਤੇ ਸੁਣਾਉਣ ਵਾਲੇ ਵਿੱਚ ਵੀ ਪਾਵਨ ਸੀ ਤੇ ਸੁਣਨ ਵਾਲੀਆਂ ਵੀ ਜਿਹੜੀਆਂ ਆਤਮਾ ਸੀ ਉਹ ਸ਼ੁੱਧ ਸਨ ਪਵਿੱਤਰ ਸਨ। ਜੇ ਭਾਂਡਾ ਸ਼ੁੱਧ ਹੋਵੇ ਤਾਂ ਉਸ ਵਿੱਚ ਦੁੱਧ ਜਿਹੜਾ ਪਾਇਆ ਸ਼ੁੱਧ ਰਹਿ ਜਾਂਦਾ, ਜੇ ਭਾਂਡੇ ਵਿੱਚ ਗੰਦਗੀ ਹੋਵੇ ਤਾਂ ਜਿਹੜਾ ਦੁੱਧ ਹੈ ਫਟ ਜਾਂਦਾ। ਇਸ ਕਰਕੇ ਜਿਹਨਾਂ ਅੰਦਰ ਭਾਈ ਸ਼ੁੱਧ ਹੁੰਦੇ ਨੇ ਉਹਨਾਂ ਅੰਦਰ ਜਦੋਂ ਕੋਈ ਐਸੀ ਗੱਲ ਰੱਖੀ ਜਾਵੇ ਉੱਥੇ ਟਿਕ ਜਾਂਦੀ ਹੈ ਤੇ ਸੁਣਾਉਣ ਵਾਲੇ ਵਿੱਚ ਵੀ ਉਹਦੀ ਸਾਧ ਸੰਗਤੀ ਸੁਣਾਉਣ ਵਾਲਾ ਵੀ ਤਪੱਸਿਆ ਵਾਲਾ ਉੱਚੇ ਜੀਵਨ ਵਾਲਾ ਪੁਰਖ ਹੋਣਾ ਚਾਹੀਦਾ ਤੇ ਸੁਣਨ ਵਾਲਾ ਵੀ ਉਹਦੀ ਵੀ ਆਤਮਾ ਪਵਿੱਤਰ ਹੋਣੀ ਚਾਹੀਦੀ ਹੈ। ਫਿਰ ਉਹ ਇੱਕੋ ਵਾਰੀ ਬਚਨ ਸੁਣਨ ਦੇ ਨਾਲ ਇਹ ਤਿੰਨੇ ਚੀਜ਼ਾਂ ਇੱਕ ਸੇਧ ਵਿੱਚ ਹੋ ਜਾਣ। ਜਦੋਂ ਇੱਕ ਸ਼ਿਕਾਰੀ ਦੀ ਆਪਸ ਹੁੰਦੀ ਹੈ ਇੱਕ ਰਫਲ ਦਾ ਬਿੰਦੂ ਹੁੰਦਾ ਤੇ ਇੱਕ ਜਿਹੜੇ ਗੋਲੀ ਮਾਰਨੀ ਹੁੰਦੀ ਹੈ ਤੀਜਾ ਛੁਟਕਾਰਾ ਹੁੰਦਾ। ਇਹ ਜਦੋਂ ਜਿੰਨਾ ਵਿੱਚ ਅਲਾਈਨਮੈਂਟ ਵਿੱਚ ਫਰਕ ਪੈ ਜਾਵੇ ਨਿਸ਼ਾਨਾ ਸਿੱਧਾ ਨਹੀਂ ਲੱਗਦਾ, ਮੁਕਸਦ ਕਾਮਲ ਮਿਲ ਜਾਵੇ ਤੇ ਸਿੱਖ ਅਮਲ ਮਿਲ ਜਾਵੇ ਤਾਂ ਫਿਰ ਰੱਬ ਸ਼ਾਮਲ ਹੋ ਜਾਂਦਾ, ਤੀਜੀ ਚੀਜ਼ ਸ਼ਾਮਲ ਹੋ ਜਾਂਦੀ। ਜੇ ਉਹਨਾਂ ਵਿੱਚੋਂ ਇੱਕ ਵਿੱਚ ਨੁਕਸ ਹੈ ਤੇ ਤੀਜੀ ਚੀਜ਼ ਸ਼ਾਮਲ ਨਹੀਂ ਹੁੰਦੀ। ਮਿਸਾਲ ਦੇ ਤੌਰ ਤੇ ਪਤੀ ਪਤਨੀ ਵਿੱਚ ਨੁਕਸ ਹੈ, ਜੇ ਪਤੀ ਵਿੱਚ ਨੁਕਸ ਹੈ ਤਾਂ ਵੀ ਜੇ ਪਤਨੀ ਵਿੱਚ ਨੁਕਸ ਹੈ ਤਾਂ ਵੀ ਤੀਜੀ ਚੀਜ਼ ਪ੍ਰਗਟ ਨਹੀਂ ਹੁੰਦੀ। ਇਸ ਕਰਕੇ ਗੁਰੂ ਸਿੱਖ ਦਾ ਸੁਮੇਲ ਜਿਹੜਾ ਹੈ ਉਹਦੇ ਵਿੱਚ ਭਾਈ ਸਿੱਖ ਵੀ ਅਮਲ ਹੋਵੇ, ਗੁਰੂ ਦਾ ਬਚਨ ਮੰਨਣ ਵਾਲਾ ਹੋਵੇ ਤੇ ਗੁਰੂ ਵੀ ਕਾਮਲ ਹੋਵੇ। ਇਹ ਨਹੀਂ ਕਿ ਗੁਰੂ ਦੇ ਕੱਚਾ ਹੀ ਗੁਰੂ ਹੋਵੇ, ਅਧੂਰਾ ਗੁਰੂ ਹੋਵੇ, ਉਹ ਸਿੱਖ ਨੂੰ ਪਾਰ ਨਹੀਂ ਲਾ ਸਕਦਾ। ਸੋ ਇਹ ਜਿਹੜੇ ਅਰਥ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਸੁਣਾਏ ਸਨ, ਆਪਣੇ ਅਰਥ ਲਿਖਤ ਨਹੀਂ ਲਿਆਂਦੀ ਸੀ, ਕਹਿਣ ਲੱਗੇ ਭਾਈ ਗੁਰਮੁਖੋ ਜੇ ਅਸੀਂ ਲਿਖਤ ਕਰ ਦਿੱਤੀ ਤਾਂ ਇਹਦੀ ਹੱਦ ਹੋ ਜਾਣੀ ਆ, ਇਹਦੀ ਗੁਰਬਾਣੀ ਦੀ ਹੱਦ ਕੋਈ ਨਹੀਂ ਹੈ। ਇਹਦਾ ਸਮੁੰਦਰ ਦਾ ਅੰਤ ਨਹੀਂ ਕੋਈ ਲੱਭ ਸਕਿਆ। ਇਸ ਗੁਰਬਾਣੀ ਦੇ ਅਰਥ ਨੂੰ ਉਹ ਗੁਰਮੁਖ ਕਰ ਸਕਦਾ ਜਿਹਦੀ ਤਾਕਤ ਗੁਰੂ ਨਾਨਕ ਸਾਹਿਬ ਨਾਲੋਂ 10 ਗੁਣਾ ਜ਼ਿਆਦਾ ਹੋਵੇ। ਇਹ ਭਗਤਾਂ ਦੇ ਹਿਰਦਿਆਂ ਤੋਂ ਉਤਰੀ ਹੋਈ ਬਾਣੀ ਹੈ, ਇਹ ਭਗਤ ਸਾਹਿਬ ਨੂੰ ਉਤਾਰਨ ਵਾਲੀ ਬਾਣੀ ਹੈ। ਇਹ ਹਰ ਕੋਈ ਮਨੁੱਖ ਪੂਰਿਆਂ ਦੀ ਬਾਣੀ ਅਧੂਰੇ ਪੁਰਖ ਇਹਦੇ ਅਰਥ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਹੈ। ਸੋਰਠ ਰਾਗ ਨਹੀਂ ਹੈ, ਮੇਘ ਰਾਗ ਦੀ ਇਸਤਰੀ ਹੈ। ਪਿੱਛੇ ਰਾਗ ਮਾਲਾ ਦੇ ਵਿੱਚ ਸਤਿਗੁਰੂ ਜੀ ਨੇ ਸਾਰੇ ਰਾਗਾਂ ਦਾ ਵਰਣਨ ਕੀਤਾ। ਸੋਰਠ ਗੁਣ ਮਨਾਰੀ ਪੁਣੀ ਪੁਣ ਗਾਵੇ ਆਸਾ ਗੁਣ ਗੁਣੀ ਉੱਚੇ ਸੋਹ ਪੁਨਪੀਨੀ ਮੇਘ ਰਾਗ ਸਿੰਘ ਪਾਚੋ ਚੀਨੀ। ਇਹ ਮੇਘ ਰਾਗ ਦੇ ਘਰ ਵਾਲੀ ਹੈ, ਸੋਰਠ ਰਾਗ ਨਹੀਂ ਹੈ। ਇਹਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਤੇ ਜਿਸ ਵੀ ਰਾਗੀ ਨੇ ਸ਼ਬਦ ਗਾਉਣਾ ਉਹ ਇਸ ਰਾਗ ਦੇ ਵਿੱਚ ਗਾਉਣਾ ਕਰੇ। ਭਾਵੇਂ ਰਾਗ ਦੀ ਸਮਝ ਵਾਲੇ ਪੁਰਖ ਵੀ ਘੱਟ ਨੇ ਤੇ ਰਾਗ ਸੁਣਾਉਣ ਵਾਲੇ ਪੁਰਖ ਵੀ ਘੱਟ ਨੇ, ਫਿਰ ਵੀ ਸਤਿਗੁਰੂ ਜੀ ਨੇ ਸਾਰੀ ਬਾਣੀ ਰਾਗਾਂ ਵਿੱਚ ਦੱਸੀ ਹੈ। ਜਿੰਨੀ ਭਗਤਾਂ ਦੀ ਬਾਣੀ ਹੈ ਉਹ ਵੀ ਰਾਗਾਂ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਵੈਸੇ ਉਹ ਰਾਗਾਂ ਨੂੰ ਜਾਣਦਾ ਕੋਈ ਨਹੀਂ ਸਾਧ ਸੰਗਤ ਜੀ, ਹਰ ਇੱਕ ਆਮ ਤੌਰ ਤੇ ਸਿਆਣੇ ਪੁਰਸ਼ਾਂ ਦਾ ਵਿਚਾਰ ਹੁੰਦਾ ਸੀ ਵੇਲੇ ਦਾ ਰਾਗ ਤੇ ਕੁਵੇਲੇ ਦੀਆਂ ਟੱਕਰਾਂ ਜਿਹੜੇ ਰਾਗ ਨੇ ਉਹਨਾਂ ਦੇ ਸਮੇਂ ਬਚੇ ਹੋਏ। ਆਮ ਤੌਰ ਤੇ ਸੂਹੀ ਰਾਗ ਦਾ ਟਾਈਮ ਜਿਹੜਾ ਸਵੇਰੇ 10 ਵਜੇ ਤੋਂ ਪਹਿਲਾਂ 9 ਵਜੇ ਦੇ ਨੇੜੇ ਤੇੜੇ 7 ਤੋਂ ਲੈ ਕੇ 9 ਵਜੇ ਤੱਕ ਸੂਹੀ ਰਾਗ ਦਾ ਟਾਈਮ ਹੈ। ਪਰ ਸਾਡੇ ਗੁਰਸਿੱਖਾਂ ਦੇ ਜਿਹੜੇ ਆਨੰਦ ਕਾਰਜ ਹੁੰਦੇ ਨੇ ਸ਼ਾਮ ਨੂੰ ਹੁੰਦੇ ਨੇ ਤੇ ਸੂਹੀ ਰਾਗ ਵਿੱਚ ਲਾਵਾਂ ਨੇ। ਇਸ ਕਰਕੇ ਉਹ ਰਾਗ ਤੋਂ ਵੇਲੇ ਦੇ ਰਾਗ ਜੇ ਨਹੀਂ ਗਾਇਆ ਜਾਂਦਾ ਤੇ ਕਵੇਲੇ ਵੇਲੇ ਟਾਈਮ ਜਿਹੜਾ ਟਾਈਮ ਤੋਂ ਬਿਨਾਂ ਰਾਗ ਗਾਇਆ ਜਾਵੇ ਤਾਂ ਫਿਰ ਉਹ ਮਨੁੱਖ ਨੂੰ ਸਾਧ ਸੰਗਤ ਜੀ ਉਹ ਕਾਟ ਨਹੀਂ ਕਰਦਾ। ਆਮ ਤੌਰ ਤੇ ਅੱਜ ਸਾਡੇ ਸਮਾਜ ਵਿੱਚ ਸਿੱਖ ਧਰਮ ਵਿੱਚ ਇਹੀ ਕਾਟ ਪਈ ਹੈ। ਜਿਸ ਰਾਗ ਵਿੱਚ ਉਹ ਰਾਵਾਂ ਸਨ, ਸੂਹੀ ਰਾਗ ਵਿੱਚ ਲਾਵਾਂ ਸਨ, ਉਹ ਟਾਈਮ ਤੇ ਨਹੀਂ ਗਾਈਆਂ ਜਾਂਦੀਆਂ, ਅੱਗੇ ਪਿੱਛੇ ਗਾਈਆਂ ਜਾਂਦੀਆਂ। 12 ਵਜੇ ਤੋਂ ਬਾਅਦ ਮਰਗ ਦਾ ਭੋਗ ਪਾਉਂਦੇ ਆ ਤੇ ਹੁਣ 12 ਵਜੇ ਤੋਂ ਬਾਅਦ ਲਾਵਾਂ ਕਰਦੇ ਅਨੰਦ ਕਾਰਜ ਕਰਦੇ ਆ। ਅੱਗੇ ਰਾਤ ਨੂੰ ਬਰਾਤਾਂ ਜਾਂਦੀਆਂ ਹੁੰਦੀਆਂ ਸੀ, ਸਵੇਰੇ ਸੂਹੀ ਰਾਗ ਦੇ ਟਾਈਮ ਤੇ 10 ਵਜੇ ਤੋਂ ਪਹਿਲਾਂ ਅਨੰਦ ਕਾਰਜ ਕਰ ਦਿੱਤੇ ਜਾਂਦੇ ਸੀ ਤੇ ਕਚਹਿਰੀਆਂ ਵਿੱਚ ਵੀ ਬੰਦੇ ਬਹੁਤ ਘੱਟ ਤੁਰੇ ਫਿਰਦੇ ਹੁੰਦੇ ਸੀ। ਹੁਣ ਕਚਹਿਰੀਆਂ ਵਿੱਚ ਲੜਾਈ ਝਗੜੇ ਵਾਰ ਵਾਰ ਇਸੇ ਕਰਕੇ ਵੱਧ ਗਏ ਨੇ ਤੇ ਵੇਲੇ ਦਾ ਰਾਗ ਖਤਮ ਹੋ ਗਿਆ ਤੇ ਕਵੇਲੇ ਦੀਆਂ ਟੱਕਰਾਂ ਸਾਧ ਸੰਗਤ ਜੀ ਉਹ ਮਨੁੱਖ ਸਾਈ ਰਿਹਾ ਦੱਸਣ ਦੀ ਜ਼ਰੂਰਤ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸੋਠ ਰਾਗ ਦੇ ਚੁਕਾਉਣ ਦੀ ਹਦਾਇਤ ਕੀਤੀ ਹੈ। ਪੰਜਵੇਂ ਦਾ ਮਤਲਬ ਹੈ ਕਿ ਪੰਜਵੇਂ ਗੁਰੂ ਦੀ ਬਾਣੀ ਹੈ। ਜਿਹੜੇ ਵੀ ਗੁਰੂ ਦੀ ਬਾਣੀ ਹੈ ਉਹਦਾ ਸੰਕੇਤ ਕੀਤਾ ਕਿ ਕਿਸ ਗੁਰੂ ਦੀ ਬਾਣੀ ਹੈ, ਪਹਿਲੇ ਗੁਰੂ ਦੀ ਜਾਂ ਦੂਜੇ ਦੀ ਜਾਂ ਤੀਜੇ ਦੀ ਜਾਂ ਚੌਥੇ ਦੀ। ਇੱਥੇ ਪੰਜਵੇਂ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਹੀ ਵਸਾਇਆ, ਸੁਖ ਸਾਗਰ ਪਰ ਪਾਇਆ ਤਾਂ ਸਹਿਸਾ ਸਗਲ ਮਟਾਇਆ, ਹਰ ਕੇ ਨਾਮ ਕੀ ਵਡਿਆਈ ਆਠ ਪੈਰ ਪਾਉਂਦਾਈ, ਪ੍ਰਭ ਕੀ ਇਕਾਸਕ ਹਾਣੀ ਜਨ ਬੋਲੇ ਅਮਰ ਬਾਣੀ, ਨਾਨਕ ਦਾਸ ਮਖਾਣੀ ਗੁਰਪੂਰੇ ਤੇ ਜਾਣੀ। ਇਹ ਸਤਿਗੁਰੂ ਜੀ ਦਾ ਪਵਿੱਤਰ ਹੁਕਮਨਾਮਾ। ਵੈਸੇ ਘਰ ਤਾਂ ਜਿੱਥੇ ਆਪਾਂ ਰਹਿੰਦੇ ਇੱਕ ਤਾਂ ਘਰ ਇਹ ਹੁੰਦਾ, ਇੱਕ ਘਰ ਉਹ ਹੁੰਦਾ ਜਿੱਥੇ ਮਨੁੱਖ ਨੇ ਚਲੇ ਜਾਣਾ ਸਰੀਰ ਛੱਡ ਕੇ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੇ ਪੁਰਖ ਮਦਾਤੇ ਸਾਰਾ ਮਨ ਕੀ ਪੂਰੇ। ਇੱਕ ਘਰ ਤਾਂ ਉਸ ਘਰ ਨੂੰ ਕਿਹਾ ਜਿੱਥੇ ਮਨੁੱਖ ਨੇ ਵਾਪਸ ਸਰੀਰ ਛੱਡਣ ਤੋਂ ਬਾਅਦ ਚਲਿਆ ਜਾਣਾ। ਇੱਕ ਘਰ ਇਹ ਹੈ ਜਿਸ ਘਰ ਦੇ ਵਿੱਚ ਮਨੁੱਖ ਆਮ ਤੌਰ ਤੇ ਸੰਸਾਰੀ ਲੋਕ ਆਪਣਿਆਂ ਘਰਾਂ ਵਿੱਚ ਰਹਿੰਦੇ ਨੇ, ਇੱਕ ਘਰ ਉਹਨੂੰ ਕਹਿੰਦੇ ਨੇ। ਇਹ ਘਰ ਹੈ ਜਿਸ ਘਰ ਦੇ ਵਿੱਚ ਆਪਾਂ ਬੈਠੇ ਹਾਂ, ਆਤਮਾ ਜਿਸ ਸਰੀਰ ਵਿੱਚ ਬੈਠੀ ਆ, ਇਹ ਕਿਹੜੂ ਵੀ ਘਰ ਕਿਹਾ। ਜੋ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਦੇ ਲੋਕੀ ਜਿੰਨੇ ਵੀ ਪੈਦਾ ਹੋਏ ਨੇ, ਪਹਿਲੇ ਗੱਲ ਤਾਂ ਸੰਸਾਰੀ ਮਕਾਨ ਵੀ ਆਮ ਤੌਰ ਤੇ ਸ੍ਰਿਸ਼ਟੀ ਵਿੱਚ ਜਦੋਂ ਕਈ ਯੁੱਗ ਬਦਲ ਜਾਂਦੇ ਆ, ਫਲ ਪਥਲ ਧਰਤੀ ਤੇ ਹੋ ਜਾਂਦੀ ਹੈ, ਕੋਈ ਵੀ ਸਮੱਗਰੀ ਜਿਹੜੀ ਸਥਿਰ ਨਹੀਂ ਰਹਿੰਦੀ ਹੈ। ਬਾਕੀ ਸਰੀਰ ਕਿਸੇ ਮਨੁੱਖ ਦਾ ਸਥਿਰ ਨਹੀਂ ਰਹਿੰਦਾ। ਇਹ ਜ਼ਰੂਰੀ ਨਹੀਂ ਕਿ ਮਨੁੱਖ ਨੂੰ ਹੁਣ ਮਨੁੱਖ ਸਰੀਰ ਹੈ, ਅਗਲਾ ਜਨਮ ਵੀ ਮਨੁੱਖ ਦੇ ਮਿਲ ਜਾਣਾ ਇਹ ਵੱਡੀ ਗੱਲ ਨਹੀਂ ਹੈ। ਅਗਲਾ ਸਰੀਰ ਅਗਲਾ ਘਰ ਇਹਨੂੰ ਕਿਹੜਾ ਮਿਲਣਾ, ਇਹ ਆਪਣੇ ਕਰਮਾਂ ਅਨੁਸਾਰ ਲੈਣਾ, ਉਹ ਮਨੁੱਖ ਨੂੰ ਪਤਾ ਨਹੀਂ। ਇਸ ਕਰਕੇ ਜਿਹੜੇ ਗੁਰਮੁਖ ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਆਉਂਦਾ, ਉਹ ਮਰਜ਼ੀ ਅਨੁਸਾਰ ਭਾਵੇਂ ਮੁੜ ਕੇ ਮਨੁੱਖ ਸਰੀਰ ਲੈਣ, ਭਾਵੇਂ ਮਰਜ਼ੀ ਅਨੁਸਾਰ ਮੁੜ ਕੇ ਆਉਣ ਜਾਂ ਨਾ ਆਉਣ, ਇਹ ਉਹਨਾਂ ਦੇ ਆਪਣੇ ਬਸ ਦੀ ਗੱਲ ਹੁੰਦੀ ਹੈ। ਰਾਮਚੰਦਰ ਮਹਾਰਾਜ ਤ੍ਰੇਤੇ ਯੁੱਗ ਦੇ ਅਵਤਾਰ ਇੱਕ ਵਾਰੀ ਬੈਠੇ ਸਨ, ਸਾਧ ਸੰਗਤ ਜੀ ਵਿਸ਼ੇਸ਼ ਜੀ ਵਰਗੇ ਵੱਡੇ ਵੱਡੇ ਮਹਾਂਪੁਰਸ਼ ਉਹ ਸਭਾ ਵਿੱਚ ਜੁੜੇ ਬੈਠੇ ਸੀ। ਤੇ ਬੈਠਿਆਂ ਬੈਠਿਆਂ ਰਾਮ ਚੰਦਰ ਮਹਾਰਾਜ ਹੱਸਣ ਲੱਗ ਗਏ। ਤੂੰ ਵਸ਼ਿਸ਼ਠ ਜੀ ਮਹਾਰਾਜ ਪੁੱਛਣ ਲੱਗੇ, ਮਹਾਰਾਜ ਤੁਸੀਂ ਕਿਉਂ ਹੱਸਦੇ ਆ? ਕਹਿੰਦੇ ਅਸੀਂ ਤਾਂ ਹੱਸਦੇ ਹਾਂ, ਕਾਂਟਾ ਕੰਧ ਤੇ ਚੜਿਆ ਜਾਂਦਾ, ਇਹਦੀਆਂ ਤਿੰਨ ਲੱਤਾਂ ਸਾਫ਼ ਨੇ, ਇੱਕ ਲੱਤ ਟੁੱਟੀ ਹੋਈ ਹੈ, ਤੇ ਕਈ ਵਾਰ ਕੰਧ ਤੇ ਚੜਿਆ ਤੇ ਕਈ ਵਾਰੀ ਡਿੱਗਿਆ। ਉਹ ਵਸ਼ਿਸ਼ਠ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਹੱਸਣ ਦਾ ਕਾਰਨ ਨਹੀਂ ਹੈ, ਇੱਕ ਲੱਤ ਟੁੱਟੀ ਹੋਈ ਹੈ, ਇਹਨੇ ਡਿੱਗੇ ਪੈਣਾ ਸੀ, ਇਹ ਚਾਰੇ ਲੱਤਾਂ ਸਾਫ਼ ਹੋਈਆਂ, ਕੰਧ ਪਾਰ ਕਰ ਜਾਣੀ ਸੀ। ਤੇ ਮਹਾਰਾਜ ਰਾਮ ਚੰਦਰ ਮਹਾਰਾਜ ਕਹਿਣ ਲੱਗੇ ਵਸ਼ਿਸ਼ਠ ਜੀ ਨੂੰ, ਕਹਿਣ ਲੱਗੇ ਮਹਾਰਾਜ ਅਸੀਂ ਤਾਂ ਜੀਵ ਦੀ ਦਸ਼ਾ ਦੇਖ ਕੇ ਹੱਸ ਰਹੇ ਹਾਂ, ਇਹ ਜਿਹੜਾ ਕਾਂਡਾ ਕੰਧ ਤੇ ਚੜਿਆ ਜਾਂਦਾ, ਕੀੜਾ ਕੰਧ ਤੇ ਚੜਿਆ ਜਾਂਦਾ, ਇਹ 14 ਵਾਰ ਇੰਦਰਪੁਰੀ ਦਾ ਰਾਜਾ ਇੰਦਰ ਬਣ ਚੁੱਕਿਆ, ਇਹ ਹੁਣ ਕੀੜੇ ਦੀ ਜੋਨ ਵਿੱਚ ਤੁਰਿਆ ਫਿਰਦਾ, ਇਹਦਾ ਜਿਹੜਾ ਆਪਣਾ ਘਰ ਉਹਨੂੰ ਦੱਸਣੇ ਦੀ ਗੱਲ ਨਹੀਂ ਹੈ, ਉਹਦਾ ਘਰ ਉੱਧਰ ਮਨੁੱਖ ਬਣ ਜਾਣ, ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਹੈ। ਮਨੁੱਖ ਜੋਨੀ ਉਸ ਪੁਰਸ਼ ਨੂੰ ਮਿਲਦੀ ਹੈ ਜਿਹਨੂੰ ਪਰਮੇਸ਼ਰ ਚੇਤੇ ਆਉਂਦਾ, ਜਿਹਦੇ ਪੁੰਨ ਵੱਡੇ ਹੁੰਦੇ ਆ, ਬਹੁਤ ਵੱਡੇ ਪੁੰਨ ਇਕੱਠੇ ਹੋਣ ਤਾਂ ਮਨੁੱਖ ਦੀ ਦੇਹ ਹੀ ਮਿਲਦੀ ਹੈ, ਨਹੀਂ ਤਾਂ ਸਾਲ ਜੂਨਾਂ ਬੜੀਆਂ ਨੇ, 84 ਲੱਖ ਜੂਨਾਂ ਵਿੱਚੋਂ ਇੱਕੋ ਇੱਕ ਜੀਵਨ ਮਨੁੱਖ ਦੀ ਹੈ, ਜਿਹੜੀ ਮਨੁੱਖ ਨੂੰ ਬੜੀ ਔਖੀ ਮਿਲਦੀ ਹੈ, ਬਾਕੀ ਜੂਨਾਂ ਤਾਂ ਬੜੇ ਬੜੇ ਮਨੁੱਖ ਸਾਧ ਸੰਗਤ ਜੀ ਬੜੇ ਬੜਿਆਂ ਨੂੰ ਦੂਸਰੀਆਂ ਜੂਨਾਂ ਵਿੱਚ ਸਤਿਗੁਰੂ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਚੌਰ ਦੀ ਸੇਵਾ ਕਰਨ ਵਾਲਾ ਭਾਈ ਕੀਰਤੀਆ, ਸਤਿਗੁਰੂ ਜੀ ਭਾਈ ਸ਼ੋਭਾ ਰਾਮ ਰੇਖ ਦੀ ਜੂਨ ਵਿੱਚ ਪੈ ਗਿਆ, ਤੇ ਇਹ ਨਹੀਂ ਕਿ ਮਨੁੱਖ ਨੇ ਅਗਲਾ ਜਨਮ ਕਿੱਥੇ ਚੱਲਿਆ, ਜਿਹਨੂੰ ਪਰਮੇਸ਼ਰ ਚੇਤੇ ਆ ਜਾਂਦਾ ਉਹਦਾ ਫਿਰ ਸਰੀਰ ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛੱਡ ਕੇ ਖੇਤ, ਸਿੱਖ ਇਤਿਹਾਸ ਦੀ ਮਿਸਾਲ ਹੈ। ਬਾਬਾ ਦੀਪ ਸਿੰਘ ਦਾ ਸੀਸ ਕੱਟਿਆ ਗਿਆ ਪਰ ਉਹਨੇ ਸਰੀਰ ਛੱਡਿਆ ਨਹੀਂ, ਉਹਦਾ ਘਰ ਨੂੰ ਕੋਈ ਉਜਾੜ ਸਕਦੇ ਨੇ, ਉਸ ਵੇਲੇ ਬਾਬਾ ਦੀਪ ਸਿੰਘ ਨੇ ਸੀਸ ਚੱਕਿਆ, ਕੱਲੇ ਬਾਬਾ ਦੀਪ ਸਿੰਘ ਦਾ ਸੀਸ ਨਹੀਂ, ਸੀਸ ਹੋਰ ਵੀ ਕਈ ਗੁਰਮੁਖਾਂ ਦੇ ਲਿਖੇ ਉਹ ਚੱਕ ਚੱਕ ਕੇ ਲੜੇ ਨੇ, ਭਾਈ ਮਹਿਤ ਸਿੰਘ ਦਾ ਸੀਸ ਲਿਖਿਆ ਉਹਨੂੰ ਵੀ ਆਪਣੇ ਹੱਥ ਤੇ ਸੀਸ ਰੱਖ ਕੇ ਲੜਿਆ, ਤੇ ਭਾਈ ਨੌਦ ਸਿੰਘ ਦਾ ਸੀਸ ਲਿਖਿਆ ਉਹਨੇ ਵੀ ਆਪਣਾ ਸੀਸ ਆਪਣੇ ਹੱਥ ਤੇ ਰੱਖ ਕੇ ਲੜਿਆ, ਬਹੁਤ ਕਈ ਗੁਰਮੁਖ ਜਿਨ੍ਹਾਂ ਨੂੰ ਮੌਤ ਉਹਨਾਂ ਦਾ ਕੁਛ ਨਹੀਂ ਵਿਗਾੜ ਸਕੀ, ਜਿਹੜੇ ਨਾਮ ਦੇ ਨਾਲ ਜੁੜੀਆਂ ਹੋਈਆਂ ਆਤਮਾ ਸਨ ਉਹ ਜਦੋਂ ਮਰਜ਼ੀ ਸੰਸਾਰ ਵਿੱਚ ਆ ਜਾਣ, ਜਦੋਂ ਮਰਜ਼ੀ ਸੰਸਾਰ ਵਿੱਚੋਂ ਚਲੇ ਜਾਣ, ਇਹ ਉਹਨਾਂ ਦੀ ਆਪਣੀ ਮਰਜ਼ੀ ਸੋਚਣੀ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿੱਤ ਪਾਰ ਨਾਮ ਚੇਤੇ ਆਇਆ, ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਆ ਜਾਣ, ਪਹਿਲੀ ਗੱਲ ਤਾਂ ਜੇ ਅਗਲੇ ਘਰ ਦੀ ਗੱਲ ਹੈ ਤਾਂ ਉੱਥੇ ਵੀ ਧਰਮ ਨੂੰ ਮਿਲ ਜਾਂਦੇ, ਜੇ ਇੱਥੇ ਘਰ ਦੀ ਗੱਲ ਹੈ ਕਈ ਗੁਰਮੁਖਾਂ ਕੋਲ ਕਈ ਨਾਮ ਤੋਂ ਪੁਰਖਾਂ ਕੋਲ ਇੱਥੇ ਵੀ ਮਕਾਨ ਨਹੀਂ ਹੈ, ਉਹ ਇੱਥੇ ਵੀ ਔਖੇ ਬੈਠੇ ਹੈ, ਉਹਨਾਂ ਨੂੰ ਪਰਲੋਕ ਵਿੱਚ ਵੀ ਕੋਈ ਸੁੱਖ ਨਹੀਂ ਹੈ। ਲੋਕ ਪਰਲੋਕ ਦਾ ਸੁੱਖ ਸਾਧ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਜਪਣ ਵਾਲੇ ਪੁਰਖਾਂ ਨੂੰ ਲੋਕ ਦਾ ਪਰਲੋਕ ਦੇ ਸੁੱਖ ਮਿਲ ਜਾਂਦੇ, ਲੋਕ ਦਇਆ ਬਤਾਇਆ ਸੁੱਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ, ਜਾਂ ਸੁੱਖਾਂ ਦਾ ਸਮੁੰਦਰ ਜਾਂ ਸਾਰਾ ਕੁਛ ਹੀ ਉਹਦੇ ਕੋਲ ਹੈ, ਫਿਰ ਤਾਂ ਸਹਿਸਾ ਕੋਈ ਰਹਿੰਦਾ ਹੀ ਨਹੀਂ, ਜਦੋਂ ਸਹਿਸੇ ਮਿਟ ਜਾਂਦੇ ਆ ਪਰਮੇਸ਼ਰ ਦੀ ਸਮਝ ਹੀ ਉਸ ਵੇਲੇ ਪੁਰਖਾਂ ਲੱਗਦੀ ਹੈ, ਜਿਹਨਾਂ ਚਿਰ ਸਹਿਸਾ ਮਨੁੱਖ ਦੇ ਅੰਦਰ ਰਹਿੰਦਾ ਉਹਨਾਂ ਚਿਰ ਇਹਦਾ ਮਨ ਮਲੀਨ ਰਹਿੰਦਾ, ਇਹ ਸੰਸਾਰ ਹੈ ਸਹਿਸਿਆਂ ਦਾ ਭਰਿਆ ਹੋਇਆ, ਤੇ ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਵਿਕਾਰ ਸਹਿਸੇ ਮੈਂ ਕਹੋ ਬ੍ਰਹਮ ਗਿਆਨੀ ਜਿਸੇ ਜਗਾਏ ਕੀ ਆਵੇ ਇੱਕ ਰਸ ਸਕਾਤ ਇਕੱਠਾ ਕਿਵੇਂ ਜਾਣੇ, ਇਹ ਹੈ ਸੰਸਿਆਂ ਦਾ ਭਰਿਆ ਹੋਇਆ, ਇਹਦੇ ਸੰਸਿਆਂ ਨੂੰ ਨਿਵਿਰਤ ਕਰਨ ਵਾਸਤੇ ਹੀ ਇਹ ਗੁਰਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ, ਇਹ ਸੰਸਿਆਂ ਨੂੰ ਨਿਵਿਰਤ ਕਰਨ ਵਾਸਤੇ ਹੀ ਸੰਸਾਰ ਵਿੱਚ ਮਹਾਂਪੁਰਸ਼ ਆਉਂਦੇ ਆ, ਜਿਨ੍ਹਾਂ ਚਿਰ ਮਨੁੱਖ ਦੇ ਅੰਦਰ ਸੰਸੇ ਨੇ ਉਹਨਾਂ ਚਿਰ ਦੀ ਮਤ ਮਲੀਨ ਹੈ, ਜਦੋਂ ਸੰਸੇ ਨਿਵਿਰਤ ਹੋ ਜਾਂਦੇ ਆ ਫਿਰ ਭਾਈ ਇਹਦੀ ਮਤ ਜਿਹੜੀ ਉਜਲ ਹੋ ਜਾਂਦੀ ਹੈ, ਹਰੇਕ ਮਨੁੱਖ ਅੰਦਰ ਸੰਸਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਸਾ ਕਰਦਾ, ਕੋਈ ਵੇਦਾਂ ਸ਼ਾਸਤਰਾਂ ਤੇ ਸੰਸਾ ਕਰਦਾ, ਕੋਈ ਮਹਾਂਪੁਰਸ਼ਾਂ ਤੇ ਸੰਸਾ ਕਰਦਾ, ਕੋਈ ਕਿਸੇ ਤੇ ਉਂਗਲ ਰੱਖਦਾ ਆਪਣੇ ਵਿੱਚ ਆਪਣਾ ਪਵਾਂ ਵੀ ਹੋਣ ਔਗਣ ਦੂਸਰੇ ਤੇ ਉਂਗਲੀ ਜ਼ਰੂਰ ਰੱਖ ਦਿੰਦੇ, ਕਿਸੇ ਨਾ ਕਿਸੇ ਸੰਤ ਦਾ ਔਗਣ ਜ਼ਰੂਰ ਫੜਨਾ ਆਪਣੇ ਵਿੱਚ ਪਵਾਂ ਵੀ ਔਗਣ ਹੋਣ, ਨਹੀਂ ਗੁਰਮੁਖੋ ਆਪਣੇ ਔਗਣ ਦੇਖਣੇ ਚਾਹੀਦੇ ਤੇ ਦੂਸਰੇ ਦੇ ਗੁਣ ਦੇਖਣੇ ਚਾਹੀਦੇ, ਜਿਹੜਾ ਦੂਸਰੇ ਦਾ ਗੁਣ ਦੇਖਦਾ ਉਹਦੇ ਵੱਡੇ ਭਾਗ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਕਾਲੇ ਮਹਿੰਗੇ ਕੱਪੜੇ ਕਾਲਾ ਮਹਿੰਗਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਕਹਿੰਦੇ ਲੋਕ ਮੈਨੂੰ ਦਰਵੇਸ਼ ਕਹਿੰਦੇ, ਆਪਣ ਰਹੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਫਰੀਦਾ ਜੇਤੂ ਮਾਤਰ ਲਤੀਫ ਕਾਲੇ ਦੇਖਣਾ ਲੇਖ ਆਪਣ ਦੇ ਗਰੀਬ ਆਦਮੀ ਸਿਰ ਨੀਵਾਂ ਕਰਦੇ ਤੂੰ ਆਪਣ ਦੇਖਣੇ ਤਾਂ ਆਪਣੇ ਦੇਖ ਗੁਣ ਦੇਖਣੇ ਤਾਂ ਸੰਸਾਰ ਦੇ ਦੇਖ ਇਹ ਸਭ ਤੋਂ ਵੱਡਾ ਸਾਧ ਸੰਗਤੀ ਗੁਣ ਹੈ ਜਿਹੜੇ ਕੋਲ ਸੰਸਾਰ ਵਿਚ ਆਪਣੇ ਗੁਣਾਂ ਨੂੰ ਲੁਕਾਉਂਦੇ ਆ ਔਕੜਾਂ ਨੂੰ ਦੇਖਦੇ ਆ ਤੇ ਜਿਹੜੇ ਦੂਜਿਆਂ ਦੇ ਗੁਣਾਂ ਨੂੰ ਦੇਖਦੇ ਆ ਆਪਣੇ ਔਕੜਾਂ ਨੂੰ ਦੇਖਦੇ ਆ ਉਹ ਭਾਈ ਉਹਨਾਂ ਤੇ ਵੱਡੀ ਕਿਰਪਾ ਹੁੰਦੀ ਹੈ ਤਾਂ ਸਤਿਗੁਰੂ ਕਹਿੰਦੇ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਨ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਇਹ ਹਰੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ ਜੇ ਕਿਸੇ ਨੂੰ ਸੰਸਾਰ ਵਿਚ ਸੁਖ ਮਿਲੇ ਨੇ ਉਹਨਾਂ ਨੇ ਵੀ ਨਾਮ ਜਪਿਆ ਜੇ ਕਿਸੇ ਨੂੰ ਮਾਣ ਵਡਿਆਈ ਮਿਲੀ ਹੈ ਉਹਨੇ ਵੀ ਨਾਮ ਜਪਿਆ ਜੋ ਕੋਈ ਸੰਸਾਰ ਵਿਚ ਸੁਖ ਦੇਖਦੇ ਹੋ ਸੁਖ ਨਾਹੀ ਰਹੇ ਹਰ ਭਗਤ ਬਿਨਾਂ ਹਰੀ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸੁਖ ਮਿਲੇ ਨੀ ਸਰ ਭਾਵੇਂ ਕੋਈ ਰਾਜਾ ਬਣਿਆ ਤਾਂ ਵੀ ਉਹਨੇ ਨਾਮ ਜਪਿਆ ਉਹਨੇ ਕਮਾਈ ਕੀਤੀ ਪਿਛਲੇ ਜਨਮ ਵਿਚ ਹੁਣ ਰਾਜਾ ਬਣ ਗਿਆ ਤੇ ਜੇ ਕਿਸੇ ਨੂੰ ਭਾਈ ਹੁਣ ਸੁਖ ਬਹੁਤੇ ਮਿਲੇ ਹੋਰ ਵੀ ਸੁੰਦਰ ਸਰੀਰ ਮਿਲ ਗਏ ਆ ਜਾਂ ਕਿਸੇ ਨੂੰ ਸੰਸਾਰ ਦੀ ਮਾਣ ਵਡਿਆਈ ਮਿਲ ਗਈ ਆ ਇਹ ਸਾਰੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਆ ਮਤ ਕੋਈ ਜਾਣੇ ਨਾਮ ਤੋਂ ਬਿਨਾਂ ਇੱਕ ਵਾਰੀ ਮਹਾਂਪੁਰਸ਼ਾਂ ਨੂੰ ਕਿਸੇ ਨੇ ਕਿਹਾ ਮਹਾਰਾਜ ਜਿਹੜੇ ਨਾਮ ਜਪਦੇ ਆ ਉਹ ਪੁਰਸ਼ ਔਖੇ ਰਹਿੰਦੇ ਆ ਜਿਹੜੇ ਨਾਮ ਨਹੀਂ ਜਪਦੇ ਉਹ ਪੁਰਸ਼ ਬੜੇ ਸੁਖ ਲੈ ਰਹੇ ਆ ਉਹ ਕਹਿਣ ਲੱਗੇ ਗੁਰਮੁਖੋ ਜਿਹੜੇ ਹੁਣ ਸੁਖ ਲੈ ਰਹੇ ਆ ਉਹਨਾਂ ਨੇ ਪਿਛਲਿਆਂ ਜਨਮਾਂ ਵਿਚ ਨਾਮ ਜਪੇ ਸੀ ਨਾਮ ਜਪਣ ਕਰਕੇ ਉਹਨੂੰ ਪਰਮੇਸ਼ਰ ਨੇ ਰਾਜ ਬਖਸ਼ੇ ਨੇ ਜਿਹੜੇ ਹੁਣ ਇਸ ਵੇਲੇ ਨਾਮ ਜਪਦੇ ਆ ਭਾਵੇਂ ਔਖੇ ਬੈਠੇ ਆ ਇਹ ਅਗਲੇ ਜਨਮਾਂ ਵਿਚ ਰਾਜੇ ਬਣਨਗੇ ਰਾਜੇ ਜਿਹੜੇ ਭਾਈ ਹੁਣ ਸੁਖ ਲੈ ਰਹੇ ਆ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਇਹ ਅਗਲੇ ਜਨਮਾਂ ਵਿਚ ਕੀੜੇ ਪਤੰਗੇ ਪਸ਼ੂ ਬਣਨਗੇ ਤੇ ਸਤਿਗੁਰੂ ਜੀ ਕਹਿੰਦੇ ਮਨ ਇੱਛੇ ਸੁਖ ਮਾਣ ਦਾ ਕਿਸ ਨਾਹੀਂ ਮਸੂਰੇ ਸੋਭਰਾ ਚੇਤਨੇ ਆਵੇ ਵਿਸ਼ਟਾ ਕੇ ਕੀੜੇ ਗੰਦਗੀ ਦੇ ਵਿਚ ਕੀੜੇ ਹੁੰਦੇ ਆ ਉਹਨੂੰ ਮਨੁੱਖ ਨੂੰ ਦਰਜਾ ਦਿੱਤਾ ਕਿ ਉਹ ਗੰਦਗੀ ਦੇ ਕੀੜੇ ਦੇ ਬਰਾਬਰ ਹੈ ਬਾਕੀ ਇਹ ਭਗਤ ਭਗਵਾਨ ਜੇ ਪ੍ਰਾਣੀ ਤੇ ਨਾਹੇ ਜੈਸੇ ਸੁਰਤਰ ਸਵਾਨ ਨਾਨਕ ਮਨੋ ਦਾਜੇ ਇਹ ਪਰਮੇਸ਼ਰ ਦੀ ਭਗਤੀ ਹੈ ਜੇ ਕਿਸੇ ਪੁਰਸ਼ ਦੇ ਹਿਰਦੇ ਦੇ ਵਿਚ ਨਹੀਂ ਤਾਂ ਨੌਵੇਂ ਪਾਤਸ਼ਾਹ ਨੇ ਤੁਹਾਨੂੰ ਦੋ ਸਰੀਰ ਐਸੇ ਦੱਸੇ ਆ ਇੱਕ ਸੂਰ ਦਾ ਤਨ ਦੱਸਿਆ ਤੇ ਇੱਕ ਕੁੱਤੇ ਦਾ ਤਨ ਦੱਸਿਆ ਇਹ ਦੋ ਹੀ ਗੰਦਗੀ ਵੀ ਖਾਂਦੇ ਆ ਤੇ ਚੰਗੀ ਤੋਂ ਚੰਗੀ ਚੀਜ਼ ਵੀ ਖਾ ਲੈਂਦੇ ਆ ਇਹ ਦੋ ਪੰਜ ਗੁਣਾਂ ਵੈਸੇ ਸਭ ਤੋਂ ਭੈੜੀਆਂ ਲਿਖੀਆਂ ਉਹ ਨਾਮ ਤੋਂ ਹੀਣੇ ਪੁਰਸ਼ਾਂ ਨੂੰ ਮਿਲਦੀਆਂ ਇਹ ਸਾਨੂੰ ਗੁਰਬਾਣੀ ਨੇ ਸੋਝੀ ਦਿੱਤੀ ਆ ਭਾਵੇਂ ਕੋਈ ਸੁਣੇ ਜਾਂ ਨਾ ਸੁਣੇ ਮੰਨੇ ਜਾਂ ਨਾ ਮੰਨੇ ਗੁਰਬਾਣੀ ਸੱਚ ਹੈ ਗੁਰਮੁਖੋ ਜਿਹੜੇ ਗੁਰੂ ਦੇ ਮੰਤਰ ਤੋਂ ਹੀਣੇ ਆ ਨਾ ਉਹਨਾਂ ਨੂੰ ਇਹ ਪੰਜ ਗੁਣਾਂ ਮਿਲਦੀਆਂ ਸਤਿਗੁਰੂ ਜੀ ਕਹਿੰਦੇ ਗੁਰਮੰਤਰ ਹੀਣਤ ਜੋ ਪ੍ਰਾਣੀ ਤੁਰਗੰਤ ਜਨਮ ਭਰਸਣ ਹੈ ਕੂਕਰ ਹੈ ਸੂਕਰ ਹੈ ਗੱਦ ਵੈ ਕਾਕੇ ਸਰਪ ਨੇ ਤੁਰ ਖਲ ਕਾਂ ਕੁੱਤੇ ਗਦੇ ਤਾਂ ਸੱਪ ਤਾਂ ਸੂਰ ਉਹਨਾਂ ਜੂਨਾਂ ਦੇ ਬਰਾਬਰ ਹੈ ਜਿਹੜੇ ਪੁਰਸ਼ ਪਰਮੇਸ਼ਰ ਮਹਾਂਪੁਰਸ਼ਾਂ ਦੇ ਗੁਰੂ ਦੇ ਮੰਤਰ ਤੋਂ ਹੀਣੇ ਪੁਰਸ਼ ਹੈ ਕਿਉਂਕਿ ਕੁੱਤਾ ਜਿਹੜਾ ਹੈ ਚੰਗੀ ਤੋਂ ਚੰਗੀ ਚੀਜ਼ ਖਾ ਲੈਂਦਾ ਮਾੜੀ ਤੋਂ ਮਾੜੀ ਖਾ ਲੈਂਦਾ ਸੂਰ ਹੈ ਚੰਗੀ ਤੋਂ ਚੰਗੀ ਚੀਜ਼ ਖਾ ਜਾਂਦਾ ਮਾੜੀ ਤੋਂ ਮਾੜੀ ਖਾ ਜਾਂਦਾ ਸੱਪ ਦੁੱਧ ਵੀ ਪੀ ਲੈਂਦਾ ਚੂਹੇ ਵੀ ਖਾ ਲੈਂਦਾ ਮਾੜੀ ਤੋਂ ਮਾੜੀ ਚੀਜ਼ ਵੀ ਖਾ ਜਾਂਦਾ ਤੇ ਜਿਹੜੇ ਗਧੇ ਨੇ ਗਧੇ ਚੰਗੀ ਤੋਂ ਚੰਗੀ ਚੀਜ਼ ਵੀ ਗਧਾ ਜਿਹੜਾ ਪਾਣੀ ਛੱਪੜ ਤੇ ਖੜਾ ਕਦੀ ਨੀ ਪੀਂਦਾ ਉਹਨੂੰ ਸੱਚਾ ਪਾਣੀ ਮੱਠਣ ਵਿਚ ਪਾ ਕੇ ਪਿਲਾਉਂਦੇ ਪਰ ਚੁਗਦਾ ਘੇਰਾ ਤੇ ਹੁੰਦਾ ਮਾੜੀ ਤੋਂ ਮਾੜੀ ਚੀਜ਼ ਵੀ ਖਾ ਲੈਂਦਾ ਚੰਗੀ ਤੋਂ ਚੰਗੀ ਚੀਜ਼ ਵੀ ਜਿਹੜਾ ਕਾਂ ਆ ਕਾਂ ਬਿਸ਼ਟਾ ਵਿਚ ਵੀ ਖੁੰਝ ਮਾਰ ਦਿੰਦਾ ਤੇ ਮੱਖਣ ਵਿਚ ਵੀ ਘੇ ਵਿਚ ਵੀ ਖੁੰਝ ਮਾਰ ਦਿੰਦਾ ਇਹ ਚੰਗੀ ਤੋਂ ਚੰਗੀ ਚੀਜ਼ ਵੀ ਉਸੇ ਜੀਵ ਨਾਲ ਚੰਗੀ ਚੀਜ਼ ਖਾਂਦਾ ਉਸੇ ਨਾਲ ਮਾੜੀ ਖਾਣ ਲੱਗ ਜਾਂਦਾ ਇਹ ਪੰਜ ਗੁਣਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋ ਦੱਸੀਆਂ ਨੇ ਇਹਨਾਂ ਵਿਚੋਂ ਜਿਹੜੇ ਗੁਰੂ ਦੇ ਮੰਤਰ ਤੋਂ ਬਿਨਾਂ ਦੇ ਅੰਦਰ ਪਰਮੇਸ਼ਰ ਦੀ ਭਗਤੀ ਨਹੀਂ ਹੈ ਜਿਹੜੇ ਪਰਮੇਸ਼ਰ ਦੇ ਗੁਣ ਨਹੀਂ ਗਾਉਂਦੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਦੋ ਚੁਣਾ ਕਹਿੰਦੇ ਭਾਈ ਸਰੀਰ ਭਾਵੇਂ ਬੰਦੇ ਦੇ ਨੇ ਉਹਨਾਂ ਦੇ ਜਿਹੜੇ ਲੱਛਣ ਨੇ ਉਹ ਦੂਸਰਿਆਂ ਪੁਰਸ਼ਾਂ ਵਾਲੇ ਨੇ ਉਹਨਾਂ ਨੂੰ ਬੰਦੇ ਕਿਹਾ ਨਹੀਂ ਜਾ ਸਕਦਾ ਜੇ ਕਿਤੇ ਮੁੰਡਾ ਆਪਣਾ ਕਿਸੇ ਦਾ ਧੀ ਪੁੱਤ ਬਹੁਤਾ ਬੋਲਦਾ ਹੋਵੇ ਮਾਤਾ ਪਿਤਾ ਕਹਿੰਦੇ ਤੂੰ ਕੁੱਤੇ ਮੰਦਰ ਭੌਂਕਦਾ ਜਾਂ ਕੋਈ ਜ਼ਿਆਦਾ ਘੁੰਮਦਾ ਹੋਵੇ ਕਹਿੰਦੇ ਤੂੰ ਕੁੱਤੇ ਮੰਦਰ ਭੌਂਕਦਾ ਉਹਨੂੰ ਕੁੱਤੇ ਦਾ ਦਰਜਾ ਦੇ ਦਿੰਦੇ ਇਸ ਤਰ੍ਹਾਂ ਉਹਦੇ ਲੱਛਣ ਦੇਖ ਕੇ ਭਾਈ ਗੁਰਬਾਣੀ ਵੀ ਉਹਨਾਂ ਪੁਰਖਾਂ ਨੂੰ ਸੂਰਤਾ ਕੁੱਤਿਆਂ ਦਾ ਦਰਜਾ ਦਿੰਦੀ ਹੈ ਸਤਿਗੁਰੂ ਕਹਿੰਦੇ ਭਾਈ ਜੇ ਜਿਹਨਾਂ ਪੁਰਖਾਂ ਨੇ ਨਾਮ ਜਪਿਆ ਹੈ ਉਹਨਾਂ ਪੁਰਸ਼ਾਂ ਨੂੰ ਸਾਰੇ ਸੁੱਖ ਮਿਲਦਾ ਧ੍ਰਿਤਰਾਸ਼ਟਰ ਨੇ ਆਪਣੇ ਭਗਵਾਨ ਕ੍ਰਿਸ਼ਨ ਨੂੰ ਬੇਨਤੀ ਕੀਤੀ ਮਹਾਰਾਜ ਮੇਰੀਆਂ ਅੱਖਾਂ ਨਹੀਂ ਜਨਮ ਤੋਂ ਮੈਂ ਮੈਨੂੰ ਕੀ ਕਰਮ ਹੈ ਜਿਸ ਕਰਕੇ ਮੈਨੂੰ ਇਹ ਅਨੇਕ ਅੱਖਾਂ ਨਹੀਂ ਮਿਲੀਆਂ ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਧ੍ਰਿਤਰਾਸ਼ਟਰ ਨੂੰ ਕਹਿਣ ਲੱਗੇ ਭਾਈ ਤਿੰਨ ਗੱਲਾਂ ਨੇ ਇੱਕ ਪਹਿਲੀ ਗੱਲ ਤਾਂ ਜੇ ਕੋਈ ਬਹੁਤਾ ਸਿਮਰਨ ਕਰੇਗਾ ਬੰਦ ਨਹੀਂ ਕਰੇ ਸੰਸਾਰ ਨਾਲ ਉਹ ਆਪਣੀ ਬਿਰਤੀ ਤੋੜ ਕੇ ਪਰਮੇਸ਼ਰ ਨਾਲ ਜੁੜਦੇ ਨੇ। ਜਿੰਨਾ ਚਿਰ ਉਹਦੀ ਬਿਰਤੀ ਪਰਮੇਸ਼ਰ ਨਾਲ ਜੁੜਦੀ ਹੈ ਉਨਾ ਚਿਰ ਉਹ ਪਰਮੇਸ਼ਰ ਨੂੰ ਸੁੱਖ ਦੇ ਦਿੰਦਾ। ਕਹਿੰਦੇ ਭਾਈ ਬਹੁਤਾ ਬੰਦਗੀ ਕਰੇ, ਸਿਮਰਨ ਕਰੇ, ਤਪ ਕਰੇ, ਅਗਲੇ ਜਨਮ ਵਿਚ ਰਾਜ ਮਿਲ ਜਾਂਦਾ। ਰਾਜ ਤੈਨੂੰ ਹੈ, ਰਾਜਾ ਬਣਿਆ ਹੋਇਆ। ਜੇ ਫਿਰ ਬਹੁਤਾ ਪੁੰਨ ਦਾਨ ਕਰੇ ਤਾਂ ਤੈਨੂੰ ਅਗਲਾ ਜਨਮ ਵਿਚ ਸੁੰਦਰ ਸਰੀਰ ਮਿਲ ਜਾਂਦਾ। ਕਈ ਵਾਰੀ ਰਾਜਾ ਹੁੰਦਾ ਸੁੰਦਰ ਸਰੀਰ ਨਹੀਂ ਹੁੰਦਾ, ਉਹਨੇ ਤਪ ਕੀਤਾ ਹੁੰਦਾ, ਦਾਨ ਨਹੀਂ ਕੀਤਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਭਾਵੇਂ ਵੱਡਾ ਰਾਜਾ ਸੀ, ਉਹ ਅਰਥ ਨਹੀਂ ਸੀ, ਸਰੀਰ ਸੁੰਦਰ ਨਹੀਂ ਸੀ। ਸੁੰਦਰ ਤਾਂ ਆਪਣੀ ਜਗ੍ਹਾ ਤੇ ਆ, ਰਾਜ ਆਪਣੀ ਜਗ੍ਹਾ ਤੇ ਆ। ਕਹਿਣ ਲੱਗੇ ਭਾਈ ਪੁੰਨ ਦਾਨ ਕੀਤਾ, ਸੁੰਦਰ ਸਰੀਰ ਮਿਲ ਜਾਂਦਾ, ਤੈਨੂੰ ਸੁੰਦਰ ਸਰੀਰ ਵੀ ਮਿਲ ਗਿਆ। ਕਹਿਣ ਲੱਗੇ ਨਿਗਾਹ ਨਹੀਂ ਹੈ, ਚੰਗਾ ਕਰਮ ਕਰੇ ਤਾਂ ਮਨੁੱਖ ਨੂੰ ਅਗਲੇ ਜਨਮ ਵਿਚ ਸੁੱਖ ਮਿਲ ਜਾਂਦੇ। ਤੇਰਾ ਕਰਮ ਕੋਈ ਚੰਗਾ ਨਹੀਂ ਹੈ, ਤੈਨੂੰ ਸਾਰਾ ਸੰਸਾਰ ਦਿਸਦਾ ਨਹੀਂ ਹੈ। ਉਹਨੇ ਕਿਹਾ ਮਹਾਰਾਜ ਫਿਰ ਮੇਰੀਆਂ ਅੱਖਾਂ ਕਿਉਂ ਅੰਨ੍ਹੀਆਂ ਹੋਈਆਂ ਨੇ? ਭਗਵਾਨ ਕ੍ਰਿਸ਼ਨ ਕਹਿਣ ਲੱਗੇ ਇੱਕ ਜਨਮ ਵਿਚ ਤੂੰ ਵੈਦ ਸੀ, ਵੈਦ ਦੀ ਦਵਾਈ ਬੂਟੀ ਕਰਦਾ ਸੀ। ਦਵਾਈ ਬੂਟੀ ਕਰਦਿਆਂ ਕਰਦਿਆਂ ਤੇ ਐਸੀ ਦਵਾਈ ਤੈਨੂੰ ਜ਼ਰੂਰਤ ਪਈ, ਜਿਹਦੇ ਵਿਚ ਸਪਨੇ ਦੇ ਅੰਡਿਆਂ ਦੀ ਜ਼ਰੂਰਤ ਪਈ ਤੇ ਉਹਦੇ ਆਂਡੇ ਵਿਚ ਤੰਗ ਕਰਕੇ ਦਵਾਈ ਬਣਾਈ ਜਾਵੇ। ਇੱਕ ਸਪਨੀ 101 ਆਂਡਾ ਦਿੰਦੀ ਹੈ ਤੇ ਉਹਨੂੰ ਆਂਡਾ ਜਿੱਥੇ ਤੈਨੂੰ ਪਤਾ ਲੱਗਿਆ ਸਪਨੀ ਨੇ ਆਂਡੇ ਦਿੱਤੇ ਨੇ, ਉੱਥੇ ਧੂੰਆਂ ਕਰਕੇ ਸਪਨੀ ਨੂੰ ਤੂੰ ਅੰਨ੍ਹੇ ਕਰ ਦਿੱਤਾ ਤੇ ਉਹਦਾ 100 ਆਂਡਾ ਇੱਕ ਆਂਡਾ ਕੱਢ ਕੇ ਤੂੰ ਸਾਰਾ ਦਿਨਾਂ ਦੇ ਵਿਚ ਖਰਗ ਕਰਕੇ ਉਹਦੀ ਦਵਾਈ ਬਣਾਈ ਹੈ। ਉਹ 101 ਆਂਡਾ ਜਿਹੜਾ ਤੂੰ ਖਰਗ ਕੀਤਾ, ਤੇਰੇ ਪੁੱਤਰ 101 ਮਰੇ ਨੇ। 18 ਦਿਨਾਂ ਦੀ ਮਹਾਭਾਰਤ ਦੀ ਜੰਗ ਹੋਈ ਹੈ, ਉਹ 18 ਦਿਨਾਂ ਦੇ ਵਿਚ 18 ਹੀ ਤੇਰੇ 101 ਪੁੱਤਰ ਮਰ ਗਏ ਨੇ। ਸੋ ਮਨੁੱਖ ਨੇ ਕਰਮ ਜਿਹੜੇ ਕਰਨੇ ਨੇ, ਕਰਮਾਂ ਅਨੁਸਾਰ ਮਨੁੱਖ ਨੂੰ ਸੁੱਖ ਮਿਲਦੇ ਨੇ। ਭਜਨ ਬੰਦਗੀ ਕਰਨ ਦੇ ਨਾਲ ਮਨੁੱਖ ਨੂੰ ਭਾਈ ਜਿਹੜੀ ਮਰਜ਼ੀ ਵਸਤੂ ਲੈ ਸਕਦਾ ਜੀ, ਮਨ ਦੀ ਭਾਵਨਾ ਹੈ। ਸੁੱਖ ਸਾਗਰ ਕਰ ਪਾਇਆ ਤਾਂ ਸਹਿਸਾ ਸਗਨ ਮਿਟਾਇਆ, ਹਰ ਕੇ ਨਾਮ ਕੀ ਵਡਿਆਏ। ਭਾਵੇਂ ਹੁਣ ਕੋਈ ਨਾਮ ਜਪੇ ਜਾਂ ਨਾ ਜਪੇ ਉਹ ਵੱਖਰੀ ਗੱਲ ਹੈ, ਜਿਹਨੂੰ ਹੁਣ ਬਹੁਤ ਸੁੱਖ ਮਿਲੇ ਨੇ ਉਹ ਨਾਮ ਜਪ ਕੇ ਹੀ ਮਿਲੇ। ਇਹ ਭੁਲੇਖਾ ਨਾ ਰੱਖੇ ਕੋਈ ਧਰਮ ਪਿਆਰਿਓ ਵੀ ਫਲਾਣਾ ਬੰਦਾ ਸਾਤਕ ਪੁਰਸ਼ ਹੈ, ਉਹਨੂੰ ਬੜੇ ਸੁੱਖ ਮਿਲ ਗਏ ਨੇ। ਹੁਣ ਪਿਛਲੇ ਜਨਮ ਵਿਚ ਰੱਬ ਦਾ ਜ਼ਰੂਰ ਗੁਣ ਗਾਏ ਸਮਝੇ, ਉਹਦੇ ਕਰਕੇ ਭਾਈ ਗੁਰਮੁਖੋ ਉਹਨੂੰ ਹੁਣ ਸੁੱਖ ਮਿਲੇ ਹੋਏ ਨੇ। ਇਹ ਹਰੀ ਦੇ ਨਾਮ ਦੀ ਵਡਿਆਈ ਹੈ, ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਬਾਕੀ ਤਾਂ ਸਾਰਾ ਸੰਸਾਰ ਦੁਖੀ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੰਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਤਾਂ ਸਤਿਗੁਰੂ ਜੀ ਕਹਿੰਦੇ ਹਰ ਕੇ ਨਾਮ ਦੀ ਵਡਿਆਈ, ਇਹ ਮਹਿਮਾ ਸਾਰੀ ਨਾਮ ਦੀ ਹੈ। ਆਠ ਪਹਿਰ ਗੁਣ ਗਾਈ, ਅੱਠੇ ਪਹਿਰ ਗੁਣ ਗਾਇਆ ਕਰੋ ਭਾਈ ਗੁਰਮੁਖੋ ਪਰਮੇਸ਼ਰ ਦੇ। ਹੁਣ ਤਾਂ ਇਸ ਪਾਸੇ ਨੂੰ ਦੁਨੀਆਂ ਬਹੁਤ ਘੱਟ ਹੋ ਗਈ ਹੈ, ਬਹੁਤ ਘੱਟ ਬੰਦੇ ਤੁਹਾਨੂੰ ਮਿਲਣਗੇ ਤੜਕੇ ਉੱਠ ਕੇ, ਇਸ਼ਨਾਨ ਕਰਨ ਵਾਲੇ ਠੰਡੇ ਪਾਣੀ ਨਾਲ, ਬਾਣੀ ਪੜ੍ਹਨ ਵਾਲੇ ਥੋੜੇ ਹੀ ਪੁਰਖ ਮਿਲਣਗੇ। ਗਿਣਤੀ ਵਿੱਚ ਦੇਖਣ ਵਾਸਤੇ ਸਿੱਖੀ ਬੜੀ ਹੋਊਗੀ। ਜਦ ਨਾਲ ਤੁਸੀਂ ਦੇਖੋਗੇ ਭਾਈ ਗੁਰਮੁਖੋ ਉਹਨਾਂ ਦਾ ਚਾਲ ਚੱਲਣ ਜਾਂ ਉਹਨਾਂ ਦਾ ਖਾਣ ਪਾਣ, ਉਹ ਸਾਰਾ ਭਾਈ ਗੁਰਸਿੱਖੀ ਤੋਂ ਦੂਰੇ ਦੂਰ ਹੋ ਗਿਆ। ਇਸ ਕਰਕੇ ਜਿਹੜੇ ਗੁਰਮੁਖ ਪਰਮੇਸ਼ਰ ਦੇ ਗੁਣਾਂ ਨੂੰ ਗਾਇੰਦੇ ਗਾਉਂਦੇ ਆ, ਬਾਣੀ ਪੜ੍ਹਦੇ ਆ, ਉਹਨਾਂ ਪੁਰਸ਼ਾਂ ਦੀ ਮਹਿਮਾ ਗੁਰਬਾਣੀ ਨੇ ਗਾਈ ਆ। ਐਸੇ ਪੁਰਸ਼ਾਂ ਨੂੰ ਕਹਿੰਦੇ ਆਠ ਪਹਿਲ ਗੁਣ ਗਾਈ, ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ। ਇਹ ਪਰਮੇਸ਼ਰ ਦੀ ਅਕਥ ਕਥਾ, ਇਹਨੂੰ ਜਾਣ ਨਹੀਂ ਕੋਈ ਸਕਦਾ, ਪਰ ਜਿਹੜੇ ਪੁਰਖੇ ਪਏ ਗੁਣ ਗਾਉਂਦੇ ਇਹ ਅਕਥ ਕਥਾ ਨੂੰ, ਉਹ ਪੁਰਸ਼ ਜਾਣ ਸਕਦੇ ਆ, ਸਾਰੇ ਜਾਣ ਨਹੀਂ ਸਕਦੇ। ਬਾਬਾ ਰਵਿਦਾਸ ਜੀ ਮਹਾਰਾਜ ਜੁੱਤੀਆਂ ਗੰਢਦੇ ਸੀ, ਜੁੱਤੀਆਂ ਗੰਢਦੇ ਤੇ ਕੋਈ ਗੁਰਮੁਖ ਬਾਬਾ ਰਵਿਦਾਸ ਜੀ ਦੇ ਮੂਹਰੇ ਬੈਠਾ ਜੁੱਤੀ ਕਢਾਉਂਦਾ ਸੀ। ਉਹ ਜੁੱਤੀਆਂ ਗੰਢਦਿਆਂ ਗੰਢਦਿਆਂ ਬਾਬਾ ਰਵਿਦਾਸ ਜੀ ਹੱਸਣ ਲੱਗ ਗਿਆ, ਉੱਚੀ ਦਾਣੀ ਜਿਸਲੇ ਹੱਸੇ, ਉਹ ਕਹਿੰਦੇ ਬਾਬਾ ਤੂੰ ਹੱਸ ਤਾਂ ਹਾਸੇ ਵਾਲੀ ਗੱਲ ਤਾਂ ਕੋਈ ਹੋਈ ਨੀ। ਉਹ ਕਹਿਣ ਲੱਗਾ ਤੈਨੂੰ ਕੀ, ਤੂੰ ਜੁੱਤੀ ਕਢਾ ਲਈ ਤੂੰ ਜਾ। ਉਹ ਕਹਿੰਦਾ ਨਹੀਂ, ਤੇਰੇ ਹੱਸਣ ਦਾ ਕਾਰਨ ਤਾਂ ਹੈ ਨੀ, ਤੂੰ ਹੱਸਿਆ ਕਿਉਂ? ਉਹ ਬਾਬਾ ਰਵਿਦਾਸ ਕਹਿਣ ਲੱਗੇ ਕਿਸੇ ਦਾ ਅੰਤ ਨਹੀਂ ਲਈਦਾ ਹੁੰਦਾ, ਤੈਨੂੰ ਕੀ ਮਤਲਬ ਹੈ ਅਸੀਂ ਹੱਸੇ, ਤੂੰ ਜੁੱਤੀ ਕਢਾਈ ਚਲੇ ਜਾ। ਉਹ ਕਹਿਣ ਲੱਗਾ ਨਹੀਂ, ਚਲੋ ਬਾਬਾ ਜੀ ਮੈਨੂੰ ਦੱਸੋ ਤਾਂ ਸਹੀ, ਹਾਸੇ ਵਾਲੀ ਗੱਲ ਤਾਂ ਕੋਈ ਹੋਈ ਨੀ। ਉਹ ਫਿਰ ਬਾਬਾ ਰਵਿਦਾਸ ਕਹਿਣ ਲੱਗੇ ਭਾਈ ਦਿੱਲੀ ਦੇ ਲਾਲ ਕਿਲ੍ਹੇ ਦੇ ਕੋਲ ਨਾ ਇੱਕ ਨਗਣੀ ਤਮਾਸ਼ਾ ਕਰਦੀ ਹੈ, ਉਹ ਤਮਾਸ਼ਾ ਕਰਦੀ ਹੈ ਰੱਸੀ ਦੇ ਉੱਤੇ, ਕਦੀ ਇੱਧਰ ਨੂੰ ਚਲੇ ਜਾਂਦੀ, ਕਦੀ ਇੱਧਰ ਨੂੰ ਚਲੇ ਜਾਂਦੀ। ਉਹ ਤਮਾਸ਼ਾ ਕਰਦਿਆਂ ਕਰਦਿਆਂ ਨਗਣੀ ਉਸ ਉੱਤੇ ਰੱਸੀ ਤੋਂ ਥੱਲੇ ਡਿੱਗ ਪਈ ਹੈ, ਉਹਦੀ ਧਦਰੀ ਪਾਟ ਗਈ, ਲੋਕ ਹੱਸਣ ਲੱਗ ਗਏ, ਕਹਿੰਦੇ ਮੈਨੂੰ ਵੀ ਹਾਸਾ ਆ ਗਿਆ। ਜਿਹੜੇ ਰੱਬ ਦੀ ਇਕੱਠ ਕਥਾ ਨੂੰ ਜਾਣਦੇ, ਕਿੱਥੇ ਰੱਬ ਬੈਠਾ ਕਿੱਥੇ ਰੱਬ ਨਹੀਂ ਹੈ, ਇਹ ਸਾਰੀ ਉਹਨਾਂ ਨੂੰ ਸਾਧ ਸੰਗਤ ਦੀ ਹਰ ਇੱਕ ਗੱਲ ਦਾ ਸੰਸਾਰ ਵਿੱਚ ਕੀ ਵਰਤ ਰਿਹਾ, ਕਿੱਥੇ ਕੀ ਹੁੰਦਾ, ਕਿੱਥੇ ਕੀ ਹੁੰਦਾ, ਉਹਨਾਂ ਦੇ ਕੋਲ ਹੀ ਸਾਰਾ ਕੁਛ ਹੈ। ਇਕੱਠ ਕਥਾ ਨੂੰ ਉਹ ਜਾਣਦੇ, ਆਪਾਂ ਨੀ ਜਾਣਦੇ ਜੀਵ ਕਿੱਥੋਂ ਆਇਆ, ਅਗਲਾ ਜਨਮ ਕਿੱਥੇ ਹੋਣ, ਇਹਦੇ ਨਾਲ ਕੀ ਹੋਣਾ, ਹਰ ਇੱਕ ਬੰਦੇ ਦਾ ਸਾਨੂੰ ਪਤਾ ਨਹੀਂ ਹੈ ਇਹ ਮਨੁੱਖ ਕੌਣ ਹੈ। ਛੇਵੇਂ ਪਾਤਸ਼ਾਹ ਜੀ ਦਰਾਹੇ ਦੇ ਕੋਲ ਸ਼ੌਂਟੀ ਪਿੰਡ ਹੈ ਇੱਕ ਪੰਜਾਬ ਦੇ ਵਿੱਚ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਤੇ ਬੈਠਿਆਂ ਬੈਠਿਆਂ ਸਤਿਗੁਰੂ ਜੀ ਬਾਹਰ ਨੂੰ ਗਏ। ਇੱਕ ਕੁੱਤਾ ਸੀ ਤੇ ਕੁੱਤੇ ਦੇ ਮਾਰ ਕੇ ਕਿਰਪਾਨ ਕੁੱਤਾ ਝਟਕਾ ਦਿੱਤਾ ਤੇ ਇੱਕ ਸੂਰ ਨੂੰ ਝਟਕਾ ਦਿੱਤਾ ਤੇ ਉਹਦੇ ਜਿਹੜਾ ਸੂਰ ਦਾ ਕੁੱਤਾ ਸੀ ਉਹ ਕਹਿੰਦਾ ਮਹਾਰਾਜ ਤੁਹਾਡਾ ਇਹਨੇ ਵਿਗਾੜਿਆ ਤਾਂ ਕੁਛ ਨਹੀਂ ਸੀ, ਤੁਸੀਂ ਇਹਨਾਂ ਨੂੰ ਬਿਨਾਂ ਇੱਕ ਕਸੂਰ ਤੋਂ ਝਟਕਾ ਦਿੱਤਾ। ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਗੁਰਮੁਖੋ ਤੁਹਾਨੂੰ ਨਹੀਂ ਪਤਾ ਇਹ ਪਿਛਲੇ ਜਨਮ ਵਿੱਚ ਕੌਣ ਸੀ, ਇਹ ਦੋਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਸਨ। ਇੱਕ ਦਿਨ ਇਹ ਪ੍ਰਸ਼ਾਦ ਵਰਤਾਉਂਦਾ ਸੀ ਜਿਹੜਾ ਸੂਰ ਬਣਿਆ ਹੋਇਆ, ਇਹ ਪ੍ਰਸ਼ਾਦ ਵਰਤਾਉਂਦਾ ਸੀ ਜਿਹੜਾ ਕੁੱਤਾ ਬਣਿਆ ਹੋਇਆ ਪ੍ਰਸ਼ਾਦ ਮੂਹਰੇ ਲੈਂਦਾ ਸੀ ਤੇ ਉਹ ਸਾਹਿਬ ਪ੍ਰਸ਼ਾਦ ਲੈਂਦਿਆਂ ਲੈਂਦਿਆਂ ਇੱਕ ਕਹਿਣ ਲੱਗਾ ਉਹ ਤੂੰ ਕੁੱਤੇ ਮੰਦਰ ਭੌਂਕਦਾ ਰਹਿੰਦਾ ਨਾਲੇ ਪ੍ਰਸ਼ਾਦ ਵਰਤਾਈ ਜਾਂਦਾ, ਦੂਸਰਾ ਕਹਿੰਦਾ ਮੈਂ ਤਾਂ ਭੌਂਕਦਾ ਹੁਣ ਤੂੰ ਸੂਰ ਮੰਦਰ ਉੱਥੇ ਭੁਰ ਭੁਰ ਕਰੀ ਜਾਂਦਾ। ਜਦ ਇੱਦਾਂ ਦੀ ਬੋਲੀ ਬੋਲਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਉੱਥੇ ਜਿਹੜਾ ਪ੍ਰਸ਼ਾਦ ਵਰਤਾਉਣ ਵਾਲੇ ਲੜਦੇ ਆ। ਸਾਹਿਬ ਕਹਿੰਦੇ ਕੀ ਕਹਿੰਦੇ? ਉਹ ਕਹਿੰਦਾ ਜੀ ਇੱਕ ਦੂਜੇ ਨੂੰ ਸੂਰ ਤਾਂ ਕੁੱਤਾ ਸੱਦਦੇ। ਸਾਹਿਬ ਕਹਿਣ ਲੱਗੇ ਜਾਓ ਤੁਸੀਂ ਗੁਰੂ ਘਰ ਵਿੱਚ ਆ ਕੇ ਵੀ ਤੁਹਾਡੀਆਂ ਬਿਰਤੀਆਂ ਇੱਥੇ ਖੜੀਆਂ, ਤੁਸੀਂ ਸੂਰਾਂ ਕੁੱਤਿਆਂ ਨੂੰ ਚੇਤੇ ਕਰਦੇ ਜਾਓ ਸੂਰ ਕੁੱਤੇ ਬਣੋ। ਫਿਰ ਉਹਨਾਂ ਦੋਹਾਂ ਗੁਰਮੁਖਾਂ ਨੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਟੇਕਿਆ, ਮਹਾਰਾਜ ਬਖਸ਼ ਲਓ ਜੀ ਗਲਤੀ ਹੋ ਗਈ ਆਏ ਤਾਂ ਇੱਥੇ ਬਖਸ਼ਾਉਣਾ। ਤੇ ਕਈ ਮਹਾਰਾਜ ਬਖਸ਼ੇ ਨਹੀਂ ਜਾਂਦੇ ਗੁਰੂ ਦੇ ਦਰਬਾਰ ਵਿੱਚ, ਬਹੁਤ ਸਾਰੇ ਗੁਰਸਿੱਖ ਸਰਾਪੇ ਵੀ ਗਏ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ ਭਾਈ ਅਗਲੇ ਜਨਮ ਵਿੱਚ ਤੁਹਾਨੂੰ ਬਖਸ਼ ਦੇਵਾਂਗੇ, ਹੁਣ ਤਾਂ ਤੁਹਾਨੂੰ ਇਹ ਬਣਨਾ ਹੀ ਪਊਗਾ ਸੂਰ ਕੁੱਤੇ। ਜਿਹੜੇ ਪ੍ਰਭ ਦੀ ਇਕੱਠ ਕਥਾ ਨੂੰ ਜਾਣਦੇ ਨੇ ਉਹ ਕੱਲੇ ਕੱਲੇ ਜੀਵ ਨੂੰ ਜਾਣਦੇ ਕਿੱਥੋਂ ਆਇਆ, ਇਹਦੇ ਕਿੰਨੇ ਜਨਮ ਕਿਹੜੇ ਜਨਮ ਵਿੱਚ ਬੀਤੇ ਨੇ, ਹੁਣ ਇਹਦੇ ਨਾਲ ਸ਼ੀਰ ਜਿੱਤਣਾ ਇਹਦਾ ਕਰਮ ਕਿਸ ਤਰ੍ਹਾਂ ਦਾ ਹੈ। ਪ੍ਰਭ ਦੀ ਇਕੱਠ ਕਹਾਣੀ ਜਿਹੜੇ ਭਾਈ ਬੋਲੇ ਜਨ ਬੋਲੇ ਅੰਮ੍ਰਿਤ ਬਾਣੀ, ਜਿਹੜੇ ਗੁਰੂ ਗੁਰਬਾਣੀ ਨਾਲ ਜੁੜਦੇ ਆ ਉਹਨਾਂ ਦੀ ਅੰਮ੍ਰਿਤ ਭਰੀ ਰਸ ਭਰੀ ਬਾਣੀ ਜਦੋਂ ਬੋਲਦੇ ਆ ਉਹਨਾਂ ਪੁਰਸ਼ਾਂ ਨੂੰ ਅਕੱਠ ਕਥਾ ਦਾ ਪਤਾ ਲੱਗ ਜਾਂਦਾ, ਬਾਕੀ ਕਿਸੇ ਨੂੰ ਅਕੱਠ ਕਥਾ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਸਾਨੂੰ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਜੀ ਦੀ ਬਾਣੀ ਪ੍ਰੇਰਿਤ ਕਰਦੀ ਹੈ। ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਨਾਲ ਜੁੜਦੇ ਆ ਉਹ ਭਾਵ ਸਾਗਰ ਨੂੰ ਤਰ ਜਾਂਦੇ ਤੇ ਸੰਸਾਰ ਦੇ ਸੁੱਖਾਂ ਨੂੰ ਵੀ ਪ੍ਰਾਪਤ ਕਰਦੇ। ਇਹ ਨਹੀਂ ਕਿ ਅੱਗੇ ਸੁੱਖ ਜਾ ਕੇ ਮਿਲਦੇ ਆ, ਜਿਹੜੇ ਗੁਰਬਾਣੀ ਨਾਲ ਜੁੜਦੇ ਆ ਉਹਨਾਂ ਨੂੰ ਸੰਸਾਰ ਦੇ ਸੁੱਖ ਵੀ ਸਾਰੇ ਪ੍ਰਾਪਤ ਹੋ ਜਾਂਦੇ ਆ। ਸੰਸਾਰ ਦੇ ਸੁੱਖਾਂ ਤੋਂ ਉੱਤੇ ਉੱਠ ਕੇ ਉਹ ਭਾਈ ਗੁਰਮੁਖੋ ਬਾਕੀ ਆਪਣੇ ਪਰਮੇਸ਼ਰ ਪਰਲੋਕ ਵਿੱਚ ਵੀ ਉਹਨਾਂ ਪੁਰਖਾਂ ਦੇ ਮੁੱਖ ਉਜਲੇ ਹੋ ਜਾਂਦੇ ਆ। ਇੱਥੇ ਮਿਲਣ ਵਡਿਆਈਆਂ ਦਰਗਾਹ ਮੋਖ ਦੁਆਰ, ਇੱਥੇ ਉਹਨਾਂ ਨੂੰ ਸੰਸਾਰ ਦੇ ਲੋਕ ਮਾਣ ਵਡਿਆਈ ਬਖਸ਼ਦੇ ਆ। ਅੱਗੇ ਵੀ ਗੁਰਮੁਖ ਪਿਆਰੇ ਉਹਨਾਂ ਦੀ ਮਹਿਮਾ ਸੰਸਾਰ ਚ ਬਾਅਦ ਵੀ ਔਰ ਲੋਕ ਵਿੱਚ ਵੀ ਉਹਨਾਂ ਪੁਰਖਾਂ ਦੀ ਮਹਿਮਾ ਗਾਈ ਜਾਂਦੀ ਆ। ਸੋ ਇਸ ਕਰਕੇ ਗੁਰਮੁਖ ਪਿਆਰੇ ਦਿਨ ਦਿਨ ਜੋ ਬਾਣੀ ਪੜ੍ਹੀ ਸੀ ਭਾਵੇਂ ਹੁਕਮਨਾਮੇ ਦੀ ਕਥਾ ਤੋਂ ਭਾਵਾਂ ਤੁਸੀਂ ਸਾਰੇ ਦਿਨੇ ਕਰੀ ਜਾਓ, ਇਹਦੇ ਵਿੱਚੋਂ ਵਿੱਚੋਂ ਰੋਜ਼ ਅਰਥ ਲੱਭਣੇ ਹੋਣ ਭਾਵੇਂ ਸਾਰੀ ਦਿਹਾੜੀ ਕਰੀ ਜਾਓ, ਇੰਨੀ ਸੇਵਾ ਪ੍ਰਵਾਨ ਕਰੋ ਕਿਉਂਕਿ ਦਾਸਾਂ ਨੇ ਬੜੀ ਦੂਰ ਜਾਣਾ। ਸਰਦਾਰ ਮਹਿੰਦਰ ਸਿੰਘ ਹੋਣਾ ਨੇ ਸਾਧ ਸੰਗਤ ਜੀ ਕੱਲ ਪਹਿਲਾਂ ਪੰਜਾਬ ਗਏ ਸੀ ਹਰਖੋਵਾਲ ਡੇਰਾ ਸੰਤਗੜ ਹਰਖੋਵਾਲ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੇ, ਤਾਂ ਉੱਥੇ ਇਹਨਾਂ ਨੇ ਸੱਦਾ ਪੱਤਰ ਦਿੱਤਾ ਸੀ ਕਿ ਸਾਡੇ ਵੀ ਜ਼ਰੂਰ ਆਇਓ। ਸੋ ਸਾਧ ਸੰਗਤ ਜੀ ਅੱਜ ਵੀ ਇਹਨਾਂ ਦੇ ਕਹਿਣੇ ਤੇ ਇੱਧਰ ਆਏ ਆ। ਸੋ ਸਤਿਗੁਰੂ ਜੀ ਕਿਰਪਾ ਕਰ ਨਵੇਂ ਮਕਾਨ ਕੋਲ ਆਏ ਨੇ। ਸਾਰੇ ਇਹਨਾਂ ਦੀ ਭਾਵਨਾ ਸੀ ਕਿ ਸੰਗਤ ਦੇ ਚਰਨ ਵੀ ਪੈਣ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਵੀ ਪੈਣ ਤੇ ਧਰਤੀ ਪਵਿੱਤਰ ਹੋਵੇ ਤੇ ਸੁੱਖ ਸ਼ਾਂਤੀ ਨਾਲ ਬਸਣ ਵਾਸਤੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕੀਤੀ ਜਾਵੇ। ਸੋ ਇੰਨਾ ਅਰਦਾਸ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦੇ ਸਥਾਨ ਦੇ ਸੇਵਾਦਾਰ ਹੈ ਤੇ ਜਿਹੜਾ ਆਦਿ ਜਥਾ ਹੈ ਵੀ ਉਸ ਸਥਾਨ ਦੇ ਹਜ਼ੂਰੀ ਸੇਵਾਦਾਰ ਨੇ। ਇਸ ਕਰਕੇ ਅਰਦਾਸ ਦੀ ਹਾਜ਼ਰੀ ਇੰਨੀ ਪ੍ਰਵਾਨ ਕਰਿਓ ਤੇ ਸਾਧ ਸੰਗਤ ਜੀ ਬਾਕੀ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਜਿਹੜੇ ਭਾਈ ਗੁਰਮੁਖੋ ਬਾਣੀ ਨਹੀਂ ਪੜ੍ਹਦੇ ਉਹ ਜ਼ਰੂਰ ਬਾਣੀ ਪੜ੍ਹਿਆ ਕਰੋ, ਹੁਣ ਲਾਭ ਬਹੁਤਾ ਹੈ ਕਲਯੁਗ ਦੇ ਵਿੱਚ, ਕਿਉਂਕਿ ਜਦੋਂ ਗਾਠ ਥੋੜੇ ਹੋਣ ਸਮਾਨ ਜ਼ਿਆਦਾ ਹੁੰਦਾ, ਉਹ ਸਮਾਨ ਫਿਰ ਸਸਤਾ ਮਿਲ ਜਾਂਦਾ। ਜਦੋਂ ਗਾਹਕ ਬਹੁਤੇ ਹੋਣ ਸਮਾਨ ਥੋੜਾ ਹੋਵੇ ਉਦੋਂ ਫਿਰ ਥੋੜਾ ਥੋੜਾ ਮਿਲਦਾ। ਸਤਿਯੁਗ ਦੇ ਵਿੱਚ ਸਾਰੀ ਦੁਨੀਆ ਸੱਚ ਬੋਲਦੀ ਸੀ ਘਰ ਘਰ ਗੁਰਮੁਖ ਭਗਤ ਸੀ, ਪਰ ਹੁਣ ਘਰ ਘਰ ਗੁਰਮੁਖ ਭਗਤ ਨਹੀਂ ਹੈ। ਸਤਿਗੁਰੂ ਗੁਰਬਾਣੀ ਲਿਖੀ ਸਤਿਯੁਗ ਸੱਚ ਕਹੇ ਸਭ ਕੋਈ ਘਰ ਘਰ ਗੁਰਮੁਖ ਭਗਤ ਹੋਈ, ਤ੍ਰੇਤੇ ਕਾਲੇ ਪੀਣੀ ਦੂਰ ਪਖੰਡ ਵਰਤਿਆ ਹਰ ਜਨ ਦੂਰ। ਇਸ ਤਰ੍ਹਾਂ ਇੱਕ ਇੱਕ ਲੱਤ ਟੁੱਟਦੀ ਚਲੀ ਗਈ। ਹੁਣ ਕਲਯੁਗ ਦੇ ਵਿੱਚ ਇੱਕੋ ਹੀ ਲੱਤ ਹੈ ਧਰਮ ਦੀ, ਜਿਹਦਾ ਮੇਜ ਆ ਕੋਈ ਮੰਜਾ ਉਹ ਚਾਰ ਪਾਵਿਆਂ ਤੇ ਖੜਦਾ, ਇੱਕ ਪਾਵੇ ਤੇ ਨਾ ਮੰਜਾ ਖੜਦਾ ਨਾ ਮੇਜ ਖੜਦਾ। ਇਸ ਤਰ੍ਹਾਂ ਗੁਰਮੁਖ ਇਹ ਹੁਣ ਲੱਤਾਂ ਟੁੱਟੀਆਂ, ਕਲਯੁਗ ਦੀ ਇੱਕੋ ਹੀ ਲੱਤ ਹੈ, ਉਹ ਨਾਮ ਦੇ ਆਸਰੇ ਤੇ ਜਿਹੜਾ ਪੁਰਖ ਕੋਈ ਨਾਮ ਜਪੂਗਾ ਉਹਦੀ ਮਹਿਮਾ ਹੋਊਗੀ, ਉਹਨਾਂ ਫਲ ਵੀ ਜ਼ਿਆਦਾ ਮਿਲੂਗਾ, ਕਿਉਂਕਿ ਜਪਣ ਵਾਲੇ ਥੋੜੇ ਜਿਹੜੇ ਹੁਣ ਥੋੜਾ ਬਹੁਤਾ ਵੀ ਕਰਨਗੇ ਫਲ ਬਹੁਤਾ ਹੋਊਗਾ। ਕਲਯੁਗ ਵਿੱਚ ਬਹੁਤਾ ਕਰਨਾ ਪੈਂਦਾ ਸੀ ਤੇ ਫਲ ਥੋੜਾ, ਇਸ ਕਰਕੇ ਨਾਮ ਜਪਣ ਵਾਲਿਆਂ ਵਾਸਤੇ ਹੁਣ ਯੁੱਗ ਬਹੁਤ ਸ੍ਰੇਸ਼ਟ ਹੈ। ਕਿਸੇ ਵੀ ਯੁੱਗ ਨੂੰ ਗੁਰਬਾਣੀ ਵਿੱਚ ਧੰਤਾ ਦਾ ਦਰਜਾ ਨਹੀਂ ਦਿੱਤਾ, ਇੱਕੋ ਇੱਕ ਯੁੱਗ ਨੂੰ ਧੰਤਾ ਦਾ ਦਰਜਾ ਦਿੱਤਾ। ਧੰਨ ਧੰਨ ਕਲਯੁਗ ਨਾਨਕਾ ਜੋ ਚੱਲੇ ਸਤਿਗੁਰ ਭਾਈ, ਜਿਹੜੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਚੱਲਦੇ ਉਹਨਾਂ ਨੂੰ ਕਲਯੁਗ ਧੰਤਾ ਦੇ ਯੋਗ ਹੈ। ਉਹ ਜਿਹੜਾ ਵੀ ਹੁਣ ਕਲਯੁਗ ਵਿੱਚ ਨਾਮ ਜਪੂਗਾ ਸਤਿਗੁਰ, ਸਤਿਗੁਰ ਜੀ ਕਹਿੰਦੇ ਉਹਦੀ ਮਹਿਮਾ ਪਾਈ ਬਹੁਤ ਹੋਵੇਗੀ ਨਾਮ ਜਪਣ ਵਾਲੇ ਪੁਰਖਾਂ ਦੀ, ਪਰ ਮੇਰੇ ਪੁਰਖ ਨਾਮ ਜਪਣ ਵਾਲੇ ਬਹੁਤ ਘੱਟ ਹੈ। ਤੇ ਦੂਜੇ ਸੰਸਾਰੀ ਹੋਰ ਸੁੱਖਾਂ ਵਾਲੇ ਜਾਂ ਸੰਸਾਰੀ ਗੱਲਾਂ ਕਰਨ ਵਾਲੇ ਜਾਂ ਸੰਸਾਰ ਦੇ ਨਾਲ ਜੁੜੇ ਹੋਏ ਉਹ ਬਹੁਤ ਮਿਲ ਜਾਣਗੇ, ਸੰਸਾਰ ਨਾਲ ਟੁੱਟੇ ਹੋਏ ਪੁਰਸ਼ ਤੁਹਾਨੂੰ ਬਹੁਤ ਘੱਟ ਮਿਲਣਗੇ। ਜਦੋਂ ਉਹਨਾਂ ਪੁਰਸ਼ਾਂ ਦੀ ਤੁਸੀਂ ਸੰਗਤ ਕਰੋਗੇ ਤੁਹਾਡੀ ਮਨ ਵਿਅਕਤੀ ਵੀ ਪਰਮੇਸ਼ਰ ਦੇ ਨਾਲ ਜੁੜੂਗੀ। ਇਸ ਕਰਕੇ ਭਾਈ ਇਸ ਕਲਯੁਗ ਦੇ ਦੌਰ ਵਿੱਚ ਨਾਮ ਜਪਣ ਵਾਲਿਆਂ ਨੂੰ ਵਡਿਆਈ ਮਹਿਮਾ ਬਖਸ਼ੀ ਹੈ, ਤੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਸੋ ਦਾਸ ਨੂੰ ਇੱਥੇ ਅੱਗੇ ਬਖਸ਼ਣੀ, ਕਿਉਂਕਿ ਦਾਸਾਂ ਨੇ ਬੜੀ ਦੂਰ ਹੈ, ਸਾਤ ਸੰਗੀ ਸ਼ਾਮ ਦਾ ਸਮਾਂ, ਦਾਸਾਂ ਨੇ ਦਿੱਲੀ ਜਾ ਕੇ ਰੁਕਣਾ ਹੈ, ਕੱਲ ਨੂੰ ਦਾਸਾਂ ਨੇ ਰਾਜਸਥਾਨ ਵਿੱਚ ਪਹੁੰਚਣਾ, ਇਸ ਕਰਕੇ ਇੰਨੀ ਹਾਜ਼ਰੀ ਪ੍ਰਵਾਨ ਕਰ ਲਿਓ। ਕਈ ਵਾਰੀ ਇਹ ਗੱਲ ਹੁੰਦੀ ਹੈ ਕਿ ਗੱਲ ਕਹਿ ਕੇ ਚਲੇ ਜਾਂਦੇ ਮੁੜ ਕੇ ਬਹਿੰਦੇ ਨਹੀਂ ਹੈ, ਮੈਂ ਤਾਂ ਜ਼ਰੂਰ ਬਹਿ ਜਾਂਦਾ ਹੁੰਦਾ ਸਾਧ ਸੰਗਤ ਜੀ, ਪਰ ਸਾਡੀ ਮਜਬੂਰੀ ਹੈ, ਅਸੀਂ ਬੈਠ ਨਹੀਂ ਸਕਦੇ, ਇੰਨੀ ਹਾਜ਼ਰੀ ਪ੍ਰਵਾਨ ਕਰ ਲੈਣੀ। ਸਾਰੀ ਸੰਗਤ ਸਾਧ ਸੰਤ ਸਤਿਗੁਰੂ ਜੀ ਬਖਸ਼ਿਸ਼ ਦੁਆਰਾ ਸਤਿਗੁਰੂ ਜੀ ਦੀ ਹਾਜ਼ਰੀ ਭਰ ਰਹੀ, ਜਿੰਨੇ ਵੀ ਸਤਿਗੁਰੂ ਜੀ ਦੇ ਹਾਜ਼ਰੀ ਵਿੱਚ ਸੰਗਤ ਜੁੜ ਕੇ ਬੈਠੀ ਹੈ, ਸਾਰੇ ਦਾਸ ਨੂੰ ਇੱਕ ਵਾਰ ਫਿਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।